ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸੱਚ ਯੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮ ਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਤਿਆਰ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਭਈ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਬੇਸ਼ਮਾਰ ਅਥਾਹ ਅਗੰਤੀ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪ੍ਰਬੰਧਕਾਂ ਗੁਰਮੁਖਾਂ ਵੱਲੋਂ ਤੁਹਾਡੀਆਂ ਸੰਗਤਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਅਸਥਾਨ ਦੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਸੰਗਤਾਂ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਵੀ ਬਹੁਤ ਵੱਡਾ ਸਨਮਾਨ ਗੁਰੂ ਮਹਾਰਾਜ ਵੱਲੋਂ ਮਿਲਿਆ ਹੋਇਆ ਮੁੱਖ ਗ੍ਰੰਥੀ ਭਾਈ ਨਰਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਪ੍ਰਬੰਧਕਾਂ ਨੇ ਮਿਲ ਕੇ ਜੋ 7 ਦਿਨ ਦਾ ਪ੍ਰੋਗਰਾਮ ਦੁਪਹਿਰ ਦੇ ਦੀਵਾਨ ਹਨ 4 ਦਿਨ ਦਾ ਸਮਾਗਮ ਰਾਤ ਦੇ ਦੀਵਾਨ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਪਾਂ ਮਿਲ ਕੇ ਵਿਚਾਰਾਂ ਕਰਦੇ ਰਹੀਏ। ਪ੍ਰੋਗਰਾਮ ਕੇਵਲ 2 ਥਾਂ ਦਾ ਹੀ ਰੱਖਿਆ ਗਿਆ ਸੀ ਦਾਸ ਵੱਲੋਂ, ਪਰ ਜਿਸ ਪ੍ਰਕਾਰ ਦਾ ਪ੍ਰੋਗਰਾਮ ਬਣਾਉਣ ਵਾਲੇ ਪ੍ਰਬੰਧਕ ਗੁਰਮੁਖਾਂ 'ਤੇ ਜ਼ਬਰਦਸਤੀ ਕੀਤੀ ਗਈ ਕਿ ਪ੍ਰੋਗਰਾਮ ਜਿਹੜਾ ਹੈ ਉੱਧਰ ਦੂਸਰੇ ਪਾਸੇ ਵੀ ਸ਼੍ਰੀ ਦੇ ਵਿੱਚ ਵੀ ਗੁਰਦੁਆਰਾ ਗੁਰੂ ਨਾਨਕ ਰੱਖਿਆ ਗਿਆ, ਪਰ ਦਾਸ ਨੇ ਕੇਵਲ ਪ੍ਰੋਗਰਾਮ ਇਹਨਾਂ ਦੋਨਾਂ ਸਥਾਨਾਂ 'ਤੇ ਹੀ ਦਿੱਤਾ ਹੋਇਆ ਸੀ, ਗੁਰਦੁਆਰਾ ਦੁੱਖ ਨਿਵਾਰਨ ਅਤੇ ਨਾਨਕ ਸਾਹਿਬ। ਚਲੋ ਜੈਸਾ ਗੁਰੂ ਦਾ ਹੁਕਮ ਹੈ ਸੰਗਤਾਂ ਨੇ ਉੱਥੇ ਵੀ ਗ੍ਰੰਥ ਲਾਭ ਪ੍ਰਾਪਤ ਕੀਤਾ ਹੈ। ਅਤੇ ਦਾਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਵਿਸ਼ੇਸ਼ ਕਰਕੇ ਗੁਰਦੁਆਰਾ ਜੋਤੀ ਸਰੂਪ ਜਿੱਥੇ ਮਾਤਾ ਗੁਜਰ ਕੌਰ ਜੀ ਆਪਣੇ ਪ੍ਰਾਣਾਂ ਤੋਂ ਪਿਆਰੇ ਪੋਤਰਿਆਂ ਨੂੰ ਬੁੱਕਲ ਵਿੱਚ ਲੈ ਕੇ ਸਦਾ ਵਾਸਤੇ ਸਮਾਏ ਹੋਏ ਹੈ, ਉਹਨਾਂ ਦੀਆਂ ਪਵਿੱਤਰ ਦੇਹਾਂ ਦਾ ਸੰਸਕਾਰ ਜਿੱਥੇ ਹੋਇਆ ਉਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਜੋਤੀ ਸਰੂਪ ਹੈ। ਅਤੇ ਉਸ ਸਥਾਨ ਦੇ ਮੁੱਖ ਗ੍ਰੰਥੀ ਕਥਾਵਾਚਕ ਜੋ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਡਿਊਟੀ ਮਿਲੀ ਹੋਈ ਹੈ। ਬਹੁਤ ਸਤਿਕਾਰਯੋਗ ਨੇ, ਇਹਨਾਂ ਦੀ ਵਿਆਖਿਆ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਜਿਵੇਂ ਆਮ ਗਿਆਨੀ ਸਿੰਘ ਸਾਹਿਬਾਨਾਂ ਨੂੰ ਸੁਭਾਅ ਹੈ ਵੀ ਜਿੰਨੀ ਦੇਰ ਤੱਕ ਉਹ ਸੰਤਾਂ 'ਤੇ ਤਵਾ ਨਾ ਲਾ ਲੈਣ, ਉਹ ਸਮਝਦੇ ਆ ਵੀ ਸਾਡਾ ਗਿਆਨ ਅਧੂਰਾ ਹੀ ਰਹਿ ਗਿਆ। ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨੇ। ਇਸ ਕਰਕੇ ਸੰਗਤਾਂ ਸਾਡੇ ਇਲਾਕੇ ਦੀਆਂ ਲਾਭ ਉਠਾਉਂਦੀਆਂ ਰਹਿੰਦੀਆਂ ਹਨ। ਅਤੇ ਸੰਗਰਾਂਦ ਵਾਲੇ ਦਿਨ ਜਦੋਂ ਦਾਸ ਉੱਥੇ ਹੁੰਦਾ ਹੈ, ਹਾਜ਼ਰੀ ਭਰ ਲਈਦੀ ਹੈ, ਗਿਆਨੀ ਜੀ ਖੁਦ ਆਪ ਵੀ ਕਥਾ ਸ਼ਰਵਣ ਕਰਦੇ ਹੈ, ਸੁਣਾਉਣ ਦੇ ਵਿੱਚ ਨਹੀਂ ਸੁਣਨ 'ਚ ਵੀ ਵਿਸ਼ਵਾਸ ਰੱਖਦੇ, ਐਸਾ ਸੁਭਾਅ ਹੈ ਇਹਨਾਂ ਦਾ। ਅਤੇ ਉਹਨਾਂ ਦੀ ਰਸਨਾ ਅਤੇ ਅਖੀਰਲੇ ਬੋਲ ਸਨ ਕਿ ਦਾਤੇ ਨੂੰ ਬੇਨਤੀ ਕਰੀਏ ਤੁਮਰੀ ਕਿਰਪਾ ਅਤੇ ਮਾਂ ਨੂੰ ਖਦੇ ਪਾਈ। ਇਹ ਗਿਆਨੀ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਸੀ, ਆਓ ਗੁਰੂ ਕਿਰਪਾ ਕਰੇ ਮਨੁੱਖ ਸਰੀਰ ਦੇ ਬਾਰੇ ਜੋ ਸਤਿਗੁਰਾਂ ਦੇ ਪਾਵਨ ਬਚਨ ਹੈ, ਆਪਾਂ ਦੁਪਹਿਰ ਦੇ ਵਿੱਚ ਜੋ ਗਿਆਨੀ ਜੀ ਨੇ ਮੁੱਢ ਬੰਨ੍ਹ ਦਿੱਤਾ ਹੈ, ਦੁਪਹਿਰ ਦੇ ਦੀਵਾਨ ਦੇ ਵਿੱਚ ਆਪਾਂ ਮਨੁੱਖ ਸਰੀਰ 'ਤੇ ਹੀ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਦਾਤਾ ਜੀ ਕਿਰਪਾ ਕਰੋ, ਇਹ ਦੇਹ ਤਾਂ ਬਖਸ਼ ਦਿੱਤੀ ਹੈ ਪਰ ਇਸ ਦੇਹ ਦੀ ਮਹਾਨਤਾ ਵੀ ਕਿਰਪਾ ਕਰਕੇ ਦੱਸ ਦਿਓ, ਕਿਤੇ ਅਣਜਾਣਪਣੇ ਦੇ ਵਿੱਚ ਅਸੀਂ ਖੋਈ ਨਾ ਬੈਠੀਏ ਇਸ ਨੂੰ, ਕੁਛ ਤਾਂ ਲੰਘੀ ਜਿਹੜੀ ਰਹਿੰਦੀ ਹੈ ਉਹ ਅਸੀਂ ਸੰਭਾਲ ਲਈਏ, ਜੇ ਤੁਸੀਂ ਕਿਰਪਾ ਕਰਕੇ ਦੱਸੋ ਤਾਂ ਗੁਰਦੇਵ ਪਾਤਸ਼ਾਹ ਹਜ਼ਾਰੇ ਤੁਕਾਂ ਦੇ ਵਿੱਚ ਸੈਂਕੜੇ ਸ਼ਬਦਾਂ ਦੇ ਵਿੱਚ ਇਸ ਪ੍ਰਕਰਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਔਰ ਭਾਈ ਗੁਰਦਾਸ ਦੀ ਰਚਨਾ ਦੇ ਅੰਦਰ ਬੜੇ ਵਿਸਥਾਰ ਦੇ ਨਾਲ ਸਤਿਗੁਰਾਂ ਨੇ ਇਸ ਵਿਸ਼ੇ ਦੇ ਉੱਤੇ ਰੋਸ਼ਨੀ ਪਾਈ ਹੋਈ ਹੈ। ਅਤੇ ਆਓ ਆਪਾਂ ਉਸ ਰੋਸ਼ਨੀ ਤੋਂ ਲਾਭ ਉਠਾਈਏ, ਅੱਖਾਂ ਬੰਦ ਕਰਕੇ ਨਾ ਤੁਰੀਏ। ਰੋਸ਼ਨੀ ਹੋਵੇ ਸੂਰਜ ਦਾ ਕੀ ਕਸੂਰ ਹੈ, ਜੇ ਅੱਖਾਂ ਬੰਦ ਕਰਕੇ ਤੁਰੂਗਾ ਠੋਕਰਾਂ ਤਾਂ ਪੈਣਗੀਆਂ ਨਾ ਫਿਰ। ਅਤੇ ਦਾਸ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਫਿਰ ਇੱਕ ਵਾਰੀ ਇੱਥੋਂ ਦੇ ਪ੍ਰਬੰਧਕਾਂ ਅਤੇ ਭਾਈ ਨਰਿੰਦਰ ਸਿੰਘ ਜੀ, ਭਾਵੇਂ ਉਹ ਦਸ਼ਮੇਸ਼ ਦਰਬਾਰ ਹੁੰਦੇ ਸਨ ਅਤੇ ਭਾਵੇਂ ਉਹ ਇਸ ਅਸਥਾਨ 'ਤੇ ਆ ਗਏ, ਇਹਨਾਂ ਦਾ ਜਿਹੜਾ ਪਿਆਰ ਸਤਿਕਾਰ ਦਾਸ ਦੇ ਸਰੀਰ ਨਾਲ ਬਣਿਆ ਹੋਇਆ ਉਹਦੇ 'ਚ ਕੋਈ ਅੰਤਰਾ ਨਹੀਂ ਆਇਆ ਕਦੇ। ਅਤੇ ਮਾਣ ਸਮਝਦੇ ਹੈ, ਆਪਣਾ ਹੱਕ ਸਮਝਦੇ ਹੈ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜਿਵੇਂ ਇਹਨਾਂ ਨੂੰ ਮਾਣ ਵਡਿਆਈ ਬਖਸ਼ੀ ਹੈ, ਇਸੇ ਤਰ੍ਹਾਂ ਨਿਮਰਤਾ, ਜਿਸ ਨਿਮਰਤਾ ਦੇ ਵਿੱਚ ਇਹ ਰਹਿ ਰਹੇ ਹੈ ਗੁਰੂ ਸਾਹਿਬ ਇਹਨਾਂ ਨੂੰ ਆਪਣੀ ਦਰ ਕਰਦੀ। ਨਿਮਰਤਾ ਜਿਹੜੀ ਹੈ ਗੁਰੂ ਨਾਨਕ ਨੂੰ ਬਹੁਤ ਪਿਆਰੀ ਵਸਤੂ ਹੈ, ਜਿਹੜਾ ਸਿੱਖ ਨਿਮਰਤਾ 'ਚ ਆ ਜਾਏ ਗੁਰੂ ਨਾਨਕ ਨੂੰ ਸਿੱਖ ਪਿਆਰਾ ਲੱਗਣਾ, ਜਿਹੜਾ ਸਿੱਖ ਆਕੜ ਦੇ ਵਿੱਚ ਤੁਰਨ ਲੱਗ ਜਾਏ ਗੁਰੂ ਸਾਹਿਬ ਕਹਿੰਦੇ ਆਕੜੇ ਰਹਿ ਤੂੰ ਮੇਰੇ ਕੰਮ ਦਾ ਨਹੀਂ ਰਿਹਾ, ਤੇਤੋਂ ਕੀ ਲੈਣਾ ਹੁਣ, ਤੇਰਾ ਮੇਰੇ ਨਾਲ ਰਿਸ਼ਤਾ ਨਹੀਂ, ਤੇਰੀ ਆਕੜ ਨਾਲ ਹੰਕਾਰ ਨਾਲ ਰਿਸ਼ਤਾ, ਹੋਮੇ ਨਾਲ ਰਿਸ਼ਤਾ। ਅਤੇ ਇਸ ਕਰਕੇ ਭਾਈ ਗੁਰੂ ਸਾਹਿਬ ਦੀ ਬਖਸ਼ਿਸ਼ ਕਰਨ ਆਓ, ਮਨੁੱਖ ਸਰੀਰ ਜਿਹੜਾ ਹੈ ਇਹਦੇ 'ਚ ਕਬੀਰ ਸਾਹਿਬ ਦਾ ਅਤੇ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਰਸਨਾ ਤੋਂ 534 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹਨ। ਵਿਦਵਾਨਾਂ ਦੀ ਦੇਖੋ ਗਿਣਤੀ ਜਿਹੜੀ ਹੈ ਉਹ ਵਿਦਵਾਨ ਨਹੀਂ ਆਪਸ ਵਿੱਚ ਮਿਲਦੇ, ਇਹਨਾਂ ਦੀ ਗਿਣਤੀ ਦਾ ਕੀ ਮਿਲਣੀ ਹੈ, ਬਹੁਤ ਗੱਲਾਂ ਦਾ ਫਰਕ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜਿਹੜੇ ਚਾਰ ਪ੍ਰਕਾਰ ਦੇ ਮੰਗਲ ਨੇ, ਉਹਨਾਂ ਦੀ ਤਿੰਨ ਪ੍ਰਕਾਰ ਦੇ ਮੰਗਲਾਂ ਦੇ ਵਿੱਚ ਤਾਂ ਨਹੀਂ ਕੋਈ ਬਹੁਤਾ ਫਰਕ ਹੈ। ਇੱਕ ਮੰਗਲ ਦੇ ਉੱਤੇ ਵਿਦਵਾਨਾਂ ਦੀ ਰਾਏ ਨਹੀਂ ਮਿਲਦੀ। ਬਹੁਤ ਸਾਰੇ ਗ੍ਰੰਥਾਂ 'ਚ ਲਿਖਿਆ ਹੈ ਵੀ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਵੀ ਇਹ ਜੀ 522 ਵਾਰ ਆਉਂਦਾ, ਇਹ ਲਿਖਿਆ ਵਾ ਕਈ ਗ੍ਰੰਥਾਂ। ਗੁਰੂ ਕੇ ਕੋਠੇ ਵਾਲੇ ਗਿਆਨੀ ਬਲਵੰਤ ਸਿੰਘ ਜੀ ਨਿਰਮਲ ਸੰਪਰਦਾ 'ਚ ਬੜੇ ਵਿਦਵਾਨ ਮੰਨੇ ਜਾਂਦੇ ਆ, ਉਹਨਾਂ ਨੇ ਵੀ 522 ਵਾਰ ਲਿਖਿਆ ਹੋਇਆ। ਤੇ ਮੈਨੂੰ ਮਿਲ ਗਏ ਸਟੇਜ ਤੋਂ ਉਤਰਦੇ, ਮੈਂ ਕਿਹਾ ਬਹੁਤ ਚਲੋ ਸਤਿਕਾਰ ਕਰਦੇ। ਮੈਂ ਕਿਹਾ ਗਿਆਨੀ ਜੀ ਤੁਸੀਂ ਆ ਜਿਹੜਾ ਲਿਖਿਆ ਹੋਇਆ ਗਿਣ ਲਏ ਸੀ ਇਹ ਤੁਸੀਂ ਵੀ ਇੰਨੇ ਨੂੰ? ਕਹਿੰਦੇ ਨਾ ਜੀ ਗਿਣੇ ਤਾਂ ਹੈ ਨਹੀਂ। ਮੈਂ ਕਿਹਾ ਵੀ ਕਾਹਨੂੰ ਲਿਖਣਾ ਸੀ, ਫਿਰ ਤਾਂ ਗਲਤ ਹੋ ਗਿਆ ਕੰਮ, ਤੁਸੀਂ ਤਾਂ ਕਿਸੇ ਦੇ ਸੁਣ ਕੇ ਲਿਖਤੇ। ਫਿਰ ਉਹ ਹੈਰਾਨ ਜਿਹੇ ਹੋ ਗਏ, ਕਹਿੰਦੇ ਫਰਕ ਹੈ? ਮੈਂ ਕਿਹਾ ਖਾਸਾ ਹੀ ਫਰਕ ਹੈ। ਤੇ ਇਸ ਕਰਕੇ ਮੈਂ ਕਿਹਾ ਅਸੀਂ ਇਹਦੇ ਇਕੱਲੇ ਇਕੱਲੇ ਮੰਗਲ ਦੀ ਗਿਣਤੀ ਤੇ ਅੰਗ ਨੋਟ ਕੀਤੇ ਹੈ, ਕੋਈ ਇਹ ਜਵਾਨੀ ਰਸਾਨੀ ਨਹੀਂ ਬਲ ਵੀ ਕਿਹੜੇ ਅੰਗ ਤੇ ਕਿਹੜੇ ਰਾਗ ਤੋਂ ਪਹਿਲਾਂ ਜਾਂ ਰਾਗ ਤੋਂ ਪਿੱਛੋਂ ਕਿਹੜੀ ਬਾਣੀ ਤੋਂ ਕਿੱਥੇ ਕਿਹੜੇ ਅੰਗ ਤੇ ਗੁਰੂ ਗ੍ਰੰਥ ਸਾਹਿਬ ਦੀ ਮੰਗਲ ਹੈ। ਵੀ ਅਸੀਂ ਤਾਂ ਲਾਤੀਆਂ ਚਾਰ ਦਿਹਾੜੀਆਂ ਇਹਦੇ ਤੇ, ਮੁੜ ਕੇ ਫਿਰ ਗਿਣਤੀ ਕਰ, ਤੇਰੀ ਗਿਣਤੀ ਇਹ ਕਰੂਗਾ ਇਹਦੇ ਵਾਲੀ ਤੂੰ ਕਰੇਗਾ। ਫਿਰ ਕੰਪਿਊਟਰ ਤੇ ਸੰਤ ਬਲਜਿੰਦਰ ਸਿੰਘ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਗਿਣਤੀ ਵਿੱਚ ਜਦੋਂ ਐਨ ਮੈਕਸ਼ਨ ਕਰ ਦੇਵੇ ਫਿਰ ਲਿਖਣਾ। ਤੇ ਫਿਰ ਉਹ ਜਿਹੜਾ ਮਹਾਰਾਜ ਸਾਹਿਬ ਨੇ ਸੇਵਾ ਬਖਸ਼ੀ ਹੈ ਗੁਰਬਾਣੀ ਅਰਥ ਭੰਡਾਰ, ਉਸ ਟੀਕੇ ਦਾ ਨਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਗੁਰੂ ਕਿਰਪਾ ਕਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਅਰਦਾਸ, ਸੱਚਖੰਡ ਵਾਸੀ ਮੇਰੇ ਉਹ ਪਿਆਰੇ ਮਹਾਂਪੁਰਸ਼ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅਰਥ ਜਿਹੜੇ ਗੁਰਬਾਣੀ ਦੇ ਉਹ ਦਾਸ ਦੇ ਜੀਵਨ ਦਾ ਆਧਾਰ ਹੈ, ਅਤੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਦਾਸ ਤੁਰਨ ਦਾ ਯਤਨ ਕਰਦਾ ਹੈ, ਔਰ ਉੱਥੋਂ ਹੀ ਸੇਧ ਲੈ ਕੇ ਅਤੇ ਸਾਰੇ ਟੀਕੇ ਦਾ ਮੁੱਢ ਜਿਹੜਾ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਜਿਹੜੀ ਟੇਪ ਹੋਈ ਹੋਈ ਹੈ ਸਾਰੇ ਅਰਥ, ਪਹਿਲਾਂ ਤਾਂ ਕਈ ਸਾਲ ਲੱਗ ਗਏ ਉਹਨੂੰ ਕਾਪੀਆਂ 'ਚ ਲਿਖਣ, ਸਾਰੀ ਆਵਾਜ਼ ਬਾਹਰ ਕੱਢੀ ਇਕੱਲੀ ਇਕੱਲੇ ਕੱਕਰ, ਉਵੇਂ ਜਿਵੇਂ ਕੱਢੀ ਜਿਵੇਂ ਉਹ ਉਚਾਰਨ ਕਰ, ਉਹ ਤੋਂ ਅੱਗੇ ਫਿਰ ਚਲੋ ਰਹੇ ਹੈ। ਅਤੇ ਉਹਦੇ ਵਿੱਚ ਫਿਰ ਗਿਣਤੀ ਜਿਹੜੀ ਹੈ ਭਾਈ, ਪਿੱਛੇ ਇੱਕ ਪਹਿਲੀ ਪੋਤੀ ਗਿਆਨੀ ਜੀ ਦਿਆਂ ਕੋਲ ਵੀ ਹੈ, ਗਿਆਨੀ ਬਲਵੰਤ ਸਿੰਘ ਜੀ ਕੋਲ ਲੈ ਲਈ ਸੀ ਤੁਸੀਂ, ਉਹਦੇ ਪਿਛਲੇ ਪਾਸੇ ਜਿਹਨਾਂ ਕੋਲ ਹੋਰ ਪ੍ਰੇਮੀਆਂ ਕੋਲ ਹੋਣ ਉਹ ਪੜ੍ਹ ਲੈਣ, ਉਹਦੇ ਪਿਛਲੇ ਪਾਸੇ ਸਾਰੇ ਮੰਗਲਾਂ ਦਾ ਵੇਰਵਾ ਦੇ ਦਿੱਤਾ 524 ਵਾਰ। ਅਤੇ ਹੁਣ ਉਹ ਮੈਂ ਇਸ ਕਰਕੇ ਨਾਲ ਨਹੀਂ, ਮੈਨੂੰ ਲੋੜ ਨਹੀਂ ਸੀ ਵੀ ਪਿੱਛੇ ਲਿਖ ਦਈਏ, ਮੈਂ ਕਿਹਾ ਵੀ ਲੋਕਾਂ ਨੂੰ ਸ਼ੰਕਾ ਹੋ ਜਾਣੀ, ਕਹਿਣਗੇ ਵੀ ਇਹਦੇ 'ਚ ਇੰਨਾ ਲਿਖ ਦਿੱਤਾ, ਬਾਕੀ ਕਿਸੇ ਹੋਰ ਗ੍ਰੰਥਾਂ 'ਚ ਇੰਨਾ ਲਿਖਿਆ ਹੋਇਆ, ਵੀ ਲੋਕਾਂ ਨੂੰ ਇਸ ਚੱਕਰ ਦੇ ਵਿੱਚੋਂ ਕੱਢਣ ਵਾਸਤੇ ਕੋਈ ਵੀ ਨਾਲ ਆਪਾਂ ਲਿਸਟ ਦੇ ਦਈਏ, ਉਹ ਪੜ੍ਹ ਲੈਣ ਆਪ ਦੇਖ ਲੈਣ ਵੀ ਕਿਤੇ ਕਿਤੇ। ਤੋ ਇਸ ਤਰ੍ਹਾਂ ਕਈ ਗੱਲਾਂ ਨੇ ਜਿਹੜੀਆਂ ਉਹਦੇ 'ਚ, ਇਸੇ ਤਰ੍ਹਾਂ ਭਗਤ ਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਸ਼ਬਦਾਂ ਦੀ ਗਿਣਤੀ ਦੇ ਵਿੱਚ ਅੰਤਰਾ ਵਿਦਵਾਨਾਂ ਦਾ। ਹੁਣ ਸੁਖਣੀ ਸਾਹਿਬ ਮੈਂ ਬਚਪਨ ਤੋਂ ਸੁਣਦਾ ਆ ਰਿਹਾ, ਬਹੁਤ ਸਾਰੇ ਮਹਾਂਪੁਰਸ਼ਾਂ ਤੋਂ ਵੀ ਸੁਣਿਆ, ਅੱਗੇ ਜੀ 24,000 ਅੱਖਰ ਹੈ ਸੁਖਣੀ ਸਾਹਿਬ ਦਾ। ਮੈਂ ਸਿੰਘਾਂ ਨੂੰ ਕਿਹਾ ਵੀ ਆਪਾਂ ਕਿਸੇ 'ਤੇ ਨਿਰਭਰ ਨਹੀਂ ਰਹਿਣਾ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਥ ਦੀ, ਜਿਹੜੀ ਗੱਲ ਲਿਖਦੇ ਹੋ ਤੈਅ ਤੱਕ ਜਾਊਗਾ, ਗਿਣਤੀ ਕਰੋ ਆਪ ਲੱਗ ਜਾਣਗੇ 4 ਦਿਨ 10 ਦਿਨ 20 ਦਿਨ ਮਹੀਨਾ ਲੱਗ ਜਾ ਪਾਉਣ, ਇੱਕ ਦੀ ਗਿਣਤੀ ਦੁਆ ਕਰੂਗਾ। ਇਹ ਵੀ ਨਹੀਂ ਹੈਗਾ ਵੀ ਤੂੰ ਇਹਦੀ ਚੈੱਕ ਕਰ ਤੂੰ ਇਹਦੀ ਚੈੱਕ ਕਰ ਬਈ। ਅਤੇ ਜਦੋਂ ਦੇਖਿਆ ਉਹ ਬਹੁਤ ਫਰਕ ਹੈ ਵੀ ਇਹ 24,000 ਕਿਵੇਂ ਕਹਿ, ਫਿਰ ਮੈਂ ਸੰਤਾਂ ਦੀ ਵਾਰ ਵਾਰ ਆਵਾਜ਼ ਨੂੰ ਸੁਣਿਆ ਵੀ ਕਿਤੇ ਸੰਤ 24,000 ਕਹਿੰਦੇ ਹੋਣ, ਕਿਤੇ ਵੀ ਨਹੀਂ ਕਿਹਾ ਸੰਤਾਂ ਨੇ, ਇੱਕ ਵਾਰੀ ਵੀ ਨਹੀਂ ਕਿਹਾ। ਦਿਨ ਰਾਤ ਦੇ ਸਵਾਸ ਤਾਂ ਚਲੋ ਉਸ ਵੇਲੇ ਰਿਸ਼ੀਆਂ ਮੁਨੀਆਂ ਨੇ ਜਿਹੜੇ ਕਿ 24,000 ਹੈਗੇ ਸੀ, ਹੁਣ ਤਾਂ ਉਹ ਵੀ ਨਹੀਂ ਰਹੇ, ਖਾਣਿਆਂ ਦੇ ਆਧਾਰ ਤੇ ਬਦਲ ਗਈ ਦੁਨੀਆ, ਤੇ ਉਹਦੇ 'ਚ ਵੀ ਫਰਕ ਹੈ। ਹੁਣ ਜੇ ਕੋਈ ਉੱਥੇ ਪੜੂਗਾ, ਕਿਸੇ ਹੋਰ ਟੀਕੇ 'ਚ ਪੜੂਗਾ ਜੀ ਉੱਥੇ ਤਾਂ ਲਿਖਿਆ 24,000 ਅੱਖਰ ਦਿਨ ਰਾਤ ਦੇ, ਨਾਲੇ ਵੇਰਵਾ ਤਾਂ ਇਹਦੇ 'ਚ ਹਰੀ ਸੁਣਿਆ ਲਿਖ ਦਿੱਤਾ। ਅਸੀਂ ਤਾਂ ਭਾਈ ਨਾਲ ਗਿਣਤੀ ਕਰਕੇ ਨਾ ਵੀ ਅਸ਼ਟਪਦੀ ਦੇ ਇੱਕ ਇੱਕ ਪੌੜੀ ਦੇ ਇੰਨੇ ਇੰਨੇ ਅੱਖਰ ਨੂੰ ਉਹ ਸਾਰੀ ਗਿਣਤੀ ਕੀਤੀ, ਤਸੱਲੀ ਹੋਣ ਤੋਂ ਬਾਅਦ ਫਿਰ ਲਿਖਿਆ ਵੀ ਨਹੀਂ ਇੰਨੇ। ਸੋ ਇਸ ਕਰਕੇ ਵੀ ਕਬੀਰ ਸਾਹਿਬ ਦੇ 534 ਸ਼ਬਦ ਹੈ ਜਿੱਥੇ ਤੁਸੀਂ ਘੱਟ ਵੱਧ ਪੜ੍ਹੋ ਮੇਰਾ ਕਸੂਰ ਨਹੀਂ ਹੈ, ਮੈਂ ਜਿਹੜੇ ਸਰੋਤ ਨੂੰ ਲੈ ਕੇ ਚੱਲਿਆ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇੰਨੇ ਲਿਖੇ, ਉਹਦੇ ਵਿੱਚ ਇੱਕ ਸ਼ਬਦ ਮੈਂ ਆਪ ਜੀ ਨੂੰ 534 ਵਿੱਚ ਅੱਜ ਦੀ ਕਥਾ ਦਾ ਆਧਾਰ ਮੰਨ ਕੇ, ਜੋ ਗਿਆਨੀ ਜੀ ਹੋਰਾਂ ਨੇ ਸ਼ਬਦ ਬੋਲਿਆ ਇਹ ਉੱਥੋਂ ਹੀ ਸੇਧ ਲੈ ਕੇ ਆਪਾਂ ਇਹਨੂੰ ਇੱਕ ਪ੍ਰਕਰਨ ਮੰਨ ਲਈਏ ਕਿ ਆਪਾਂ ਇਸ ਪ੍ਰਕਰਨ ਤੇ ਵਿਚਾਰ ਕਰਦੇ ਹਾਂ। ਔਰ ਫਿਰ ਇਹ ਕਥਾ ਮੇਰੀ ਵੀ ਹੈ, ਸੁਣਨ ਵਾਲੇ ਗੁਰਸਿੱਖੋ ਤੁਹਾਡੀ ਵੀ ਹੈ। ਇਹ ਸਾਡੀ ਸਾਰਿਆਂ ਦੀ ਜਿਹੜੀ ਮਨੁੱਖ ਜਾਤੀ ਦੇ ਵਿੱਚ ਬੈਠੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਬ ਹੈ। ਇੱਕ ਤਾਂ ਮੈਂ ਬੇਨਤੀ ਜ਼ਰੂਰ ਕਰਦਾ ਹੁੰਦਾ, ਜਿਹੜੇ ਅੱਖਰ ਮੇਰੇ ਕੋਲੋਂ ਗਲਤ, ਕਿਉਂਕਿ ਮੈਨੂੰ ਬੜਾ ਦੁੱਖ ਹੈ ਆਪਣੀ ਜ਼ਿੰਦਗੀ 'ਤੇ, ਅਫਸੋਸ ਹੈ ਕਿ ਜਿਹੜੀ ਬਾਣੀ ਸੰਥਾ ਕਰਨ ਤੋਂ ਪਹਿਲਾਂ ਕੰਠ ਹੋ ਗਈ ਹੁਣ ਤੱਕ ਵੀ ਮੇਰੇ ਕੋਲੋਂ ਗਲਤ ਬੋਲ ਹੋ ਜਾਂਦੀ। ਇਹ ਮੈਂ ਹੋਰ ਅੱਗੇ ਨੂੰ ਕਹਿਣਾ ਹੁੰਦਾ, ਤੁਸੀਂ ਨਾ ਇਹ ਗਲਤੀ ਕਰੋ, ਪਹਿਲਾਂ ਸੰਥਿਆ ਲਓ ਫਿਰ ਬਾਣੀ ਕੰਠ ਕਰਿਓ, ਮੇਰੇ ਕੋਲੋਂ ਕੰਮ ਉਲਟਾ ਹੋਇਆ ਹੋਇਆ। ਦੇਖ ਕੇ ਅੱਖਰ ਪੜ੍ਹੇ ਜਾ ਸਕਦੇ ਆ ਸੁਧ ਮਹਾਰਾਜ ਦੀ ਕਿਰਪਾ ਨਾਲ, ਪਰ ਜਵਾਨੀ ਜਦੋਂ ਬੋਲਦਾ, ਜਿਵੇਂ ਪੁਰਾਣੀ ਬਿਮਾਰੀ ਜਿਹੜੀ ਆ ਦੌਰਾ ਕਰ ਜਾਂਦੀ ਆ, ਉਹ ਫਿਰ ਅਸ਼ੁੱਧੀ ਵਾਲਾ ਦੌਰਾ ਫਿਰ ਹੋ ਜਾਂਦਾ ਮੇਰੇ ਕੋਲੋਂ, ਵੀ ਉਹ ਮੇਰੀ ਕਿਵੇਂ ਕਰਿਓ। ਤੇ ਜਿਹੜੇ ਅੱਖਰ ਸੁਧ ਨੂੰ ਮੈਂ ਨਾਲ ਕਹਿ ਦਿੰਦਾ ਹੁੰਦਾ ਵੀ ਭਾਈ ਇਹਨੂੰ ਗਲਤ ਨਹੀਂ ਪੜ੍ਹਨਾ, ਬਹੁਤ ਸਾਰੇ ਗੁਰਮੁਖ ਕਹਿਣਗੇ ਕਬੀਰ ਮਾਨਸ ਜਨਮ ਦੁਰਲੱਭ ਹੈ। ਦੁਰਲੱਭ ਤਾਂ ਲਿਖਿਆ ਹੀ ਨਹੀਂ ਹੈ, ਦੁਲੰਬ ਲਿਖਿਆ ਹੋਇਆ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਵਾਣੀ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਵਾਰ, ਉੱਥੇ ਕਹਿੰਦੇ ਹੋਏ ਨਾ ਬਾਰੰਬਾਰ, ਆਪਣੇ ਕੋਲੋਂ ਨਹੀਂ ਮਾਤਰਾ ਲਾਉਣੀ, ਜੋ ਲਿਖਿਆ ਉਹਦੇ ਅਨੁਸਾਰ ਹੋਏ ਨਾ ਬਾਰ ਹੈ ਵਾਰ। ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲੱਗੇ ਡਾਰ। ਦੋ ਤੁਕਨ ਸਾਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਇੱਕ ਅੱਖਰ ਵੀ ਸੱਤਾਂ ਸਮੁੰਦਰਾਂ ਨਾਲੋਂ ਗਹਿਰਾ ਹੈ ਭਾਈ, ਸੱਤਾਂ ਸਮੁੰਦਰਾਂ ਦਾ ਪਾਣੀ ਉਨਾ ਗਹਿਰਾ ਨੇ ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਵੀ ਗਹਿਰਾ ਹੈ। ਮੱਛੀ ਦਾ ਕੰਮ ਇਹ ਨਹੀਂ ਹੈ ਵੀ ਉਹ ਮਿਣਦੀ ਫਿਰੇ ਵੀ ਸਮੁੰਦਰ ਕਿੰਨਾ ਕੱਢੂੰਗਾ, ਕਿੰਨਾ ਕਿਹਦੇ ਚ ਪਾਣੀ ਹੈ। ਕਿਤੇ ਦੇਖਿਆ ਵੀ ਮੱਛੀ ਤੱਕੜੀ ਫੜ ਕੇ ਤੋਲਣ ਵਾਸਤੇ ਯਤਨ ਕਰਦੀ ਹੋਵੇ, ਪਾਣੀ ਤੋਲ ਕੇ ਦੱਸੂ ਲੋਕਾਂ ਨੂੰ ਵੀ ਇੰਨੇ ਕਰੋੜਾਂ ਮਾਣੇ ਦੇ ਚ ਪਾਣੀ ਹੈ ਜੀ, ਆਹ ਹੈ, ਮਤਲਬ ਨਹੀਂ। ਉਹ ਕਹਿੰਦੀ ਜੰਮੀ ਇੱਥੋਂ ਪਾਣੀ ਦੇ ਵਿੱਚੋਂ, ਰਹਿਣਾ ਪਾਣੀ 'ਚ ਹੈ, ਜੀਵਨ ਪਾਣੀ 'ਚ ਹੈ, ਅਤੇ ਪਾਣੀ ਤੋਂ ਬਾਹਰ ਮੇਰੀ ਮੌਤ ਹੈ, ਇਸ ਕਰਕੇ ਮੈਂ ਪਾਣੀ 'ਚ ਰਹਿਣਾ, ਅਤੇ ਮੈਨੂੰ ਨਹੀਂ ਪਤਾ ਪਾਣੀ ਹੈ ਕਿੰਨਾ ਕੁ, ਨਾ ਮੈਨੂੰ ਇਹ ਕਦੇ ਫੁਰਨਾ ਫੁਰਿਆ। ਮੱਛੀ ਦਾ ਇਹ ਵਿਸ਼ਵਾਸ ਹੈ ਵੀ ਆਪਣਾ ਜੀਵਨ ਹੈ, ਤਾਰੀਆਂ ਲਾਉਣੀਆਂ ਨੇ, ਅਤੇ ਇਹਦਾ ਅੰਤ ਕੋਈ ਪਾਇਆ ਨਹੀਂ ਜਾ ਸਕਦਾ। ਮੇਰੇ ਵਰਗੀਆਂ ਅਨੇਕਾਂ ਮੱਛੀਆਂ ਹੋਰ ਜਿਹੜੀਆਂ ਤਾਰੀਆਂ ਲਾਉਂਦੀਆਂ, ਤੁਮ ਜਲ ਨਿਧ ਹਮ ਜਲ ਕੇ ਮੀਨ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ, ਕੈਸੇ ਅੰਤ ਲਵਾਂ ਕਿਵੇਂ ਲੈ ਸਕਦੀ। ਵਾਹਿਗੁਰੂ ਦਾ ਅੰਤ, ਮੂਰਖਤਾ ਏਦੋਂ ਵੱਡੀ ਹੋਰ ਕੀ ਹੋਏਗੀ ਜੇ ਕੋਈ ਅੰਤ ਲੈਣ ਦੇ ਲਈ ਕੋਈ ਗੱਲ ਕਰੇ। ਬਹੁਤ ਸਾਰੇ ਹੈ ਜਿਹੜੇ ਯਤਨ ਕਰਦੇ ਆ, ਬਹੁਤ ਆਪਣੀ ਅਕਲ ਦੇ ਘੋੜੇ ਭਜਾਉਂਦੇ ਆ। ਤੇ ਇੱਕ ਭਾਈ ਉੱਥੇ ਕਹੀ ਜਾਵੇ, ਇੱਕ ਬਹੁਤ ਪੁਰਾਣੀ ਗੱਲ ਹੈ, ਉਹ ਮੈਂ ਫਤਿਹਗੜ੍ਹ ਸਾਹਿਬ ਉਹ ਤਬਲਾ ਵਜਾਇਆ ਕਰਦਾ ਸੀ ਰਾਗੀ ਸਿੰਘ ਦੇ ਨਾਲ, ਫਿਰ ਕਿਤੇ ਉਹਨੂੰ ਥੋੜ੍ਹਾ ਜਿਹਾ ਸ਼ੌਕ ਜਾ ਗਿਆ ਵੀ ਮੈਂ ਪ੍ਰਚਾਰ ਵੀ ਕਰਿਆ ਕਰਾਂ, ਉਹ ਚੜ੍ਹਾਈ ਕਰ ਗਿਆ। ਹੁਣ ਤਾਂ ਬਹੁਤ ਪੁਰਾਣੀ ਗੱਲ ਹੈ, ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਉੱਥੇ ਬੈਠਾ ਕਥਾ ਕਰੇ ਤੇ ਨਾਲ ਮਹਾਂਪੁਰਖ, ਮਹਾਂਪੁਰਖ ਹੱਸੇ ਸੁਣ ਕੇ, ਕਹਿੰਦੇ ਦੇਖ ਲੈ ਰਿਸ਼ੀਆਂ ਕਿਹੋ ਜਿਹੀ ਕਥਾ ਹੁੰਦੀ ਹੈ। ਕਥਾ ਕੀ ਹੋ ਰਹੀ ਸੀ? ਕਹਿੰਦਾ ਪਹਿਲਾਂ ਕੁਛ ਨਹੀਂ ਸੀ, ਫਿਰ ਗੈਸ ਸੀ, ਫਿਰ ਪਾਣੀ ਬਣ ਗਿਆ, ਫਿਰ ਪਾਣੀ ਦੇ ਵਿੱਚ ਦਲਦਲ ਬਣ ਗਈ, ਫਿਰ ਉਹਦੇ 'ਚ ਗਾੜਾ ਹੋ ਗਿਆ, ਫਿਰ ਚਿੱਕੜ ਬਣ ਗਿਆ, ਫਿਰ ਉਹਦੇ 'ਚ ਡੱਡੂ ਬਣ ਗਿਆ, ਫਿਰ ਉਹਦੇ 'ਚ ਔਖੇ ਮੱਛੀ ਬਣ ਗਈ, ਡੱਡੂ ਬਣ ਗਿਆ, ਅਖੇ ਫਿਰ ਬਾਂਦਰ ਬਣ ਗਿਆ, ਬਾਂਦਰ ਬਣ ਕੇ ਕਹਿੰਦਾ ਫਿਰ ਬੰਦਾ ਬਣ ਗਿਆ। ਦੇਖੋ ਕਿੱਡੀ ਖੋਜ ਹੈ ਸਾਡੇ ਗਿਆਨੀਆਂ ਦੀ, ਮਨੁੱਖ ਸਰੀਰ ਦੇਖੋ ਕਿੱਥੋਂ। ਇਹਦਾ ਮਤਲਬ ਇਹਦੇ ਜਨਮ ਦਾ ਤੇ ਬਾਂਦਰ ਨੇ ਪੇਰੈਂਟਸ, ਪਿਛਲੇ ਜਿਹੜੇ ਪੂਰਵਜ ਮੱਛੀਆਂ ਡੱਡੂ ਤੇ ਬਾਂਦਰ। ਕਿਆ ਬਾਤ ਹੈ ਬਈ, ਧੰਨ ਤੁਹਾਡਾ ਗਿਆਨ ਐਸੇ ਗਿਆਨੀਆਂ ਦਾ। ਤੇ ਉਸੇ ਤਰ੍ਹਾਂ ਇੱਕ ਬੀਬੀ ਉੱਥੇ ਨਾਨਕਸਰ ਗੁਰਦੁਆਰੇ ਟਰਾਂਟੋ ਉਹ ਵੀ ਆਪਣਾ ਗਿਆਨ ਘੋਟਣ ਬਾਅਦ ਮੈਨੂੰ ਕਹਿੰਦੀ ਜੀ ਮੈਂ ਗੱਲ ਕਰਨੀ। ਮੈਂ ਕਿਹਾ ਦੱਸੋ। ਕਹਿੰਦੀ ਜੀ ਦੇਖੋ ਪ੍ਰਚਾਰ ਤਾਂ ਐਂ ਕਰਨਾ ਚਾਹੀਦਾ, ਬੜਾ ਗਲਤ ਪ੍ਰਚਾਰ ਕਰੀ ਜਾਂਦੇ ਹੋ, ਤੁਸੀਂ ਵੀ ਗਲਤ ਪ੍ਰਚਾਰ ਕਰਦੇ ਹੋ। ਜੂੰ ਲੱਗੀ ਸੁਣਾਉਣ, ਮੈਨੂੰ ਤਾਂ ਬਾਰੀ ਨਾ ਦੇਵੇ ਜਿਵੇਂ ਮਸ਼ੀਨ ਚੱਲਦੀ ਹੈ, ਚੱਲੀ ਜਾਵੇ ਚੱਲੀ ਜਾਵੇ, ਮੈਂ ਦੇਖਾਂ ਕਿਤੇ ਵਿਸਰਾਮ ਵਿਸਰਾਮ ਹੈ ਨਾ, ਅਖੰਡ ਜਾਪ ਚੱਲੇ। ਮੈਂ ਫਿਰ ਦੇਖਿਆ ਵੀ ਭਾਈ ਦਰਸ਼ਨ ਕੋਲੇ ਖੜੇ ਸੀ, ਮੈਂ ਕਿਹਾ ਜਾਂ ਤਾਂ ਕੁੜੀ ਦਾ ਦਿਮਾਗ ਹਿਲਿਆ ਹੋਇਆ ਵੀ ਨਹੀਂ, ਅਕਲ ਵਾਲਾ ਬੰਦਾ ਤਾਂ ਸੁਣਦਾ ਵੀ ਹੈ, ਸੁਣਾ ਹੀ ਜਾਂਦੀ ਹੈ ਸੁਣਾ ਹੀ। ਫਿਰ ਮੈਂ ਦੇਖਿਆ ਵੀ ਜਾਂ ਇਹਦੀ ਸੱਸ ਮਾਂ ਦੀ ਤੰਗ ਕਰੀ ਵੀ ਬਾਹਲੀ ਜ਼ਿਆਦੇ। ਤੇ ਫਿਰ ਕਹਿੰਦੀ ਇਸੇ ਕਰਕੇ ਸਾਡੇ ਨਿਆਣੇ ਨਹੀਂ ਜੀ ਆਉਂਦੇ, ਕਹਿੰਦੀ ਅੱਜ ਲੈ ਕੇ ਆਈ ਹੈ ਨੇ, ਨਿਆਣੇ ਸ਼ਿਕਾਇਤ ਕਰਦੇ ਸਾਡੇ ਤਾਂ ਸਮਝ ਨਹੀਂ ਆਉਂਦੀ। ਮੈਂ ਕਿਹਾ ਬੜੀ ਨਿਆਣਿਆਂ ਦੀ ਮਾਨਤਾ ਵੀ ਦੱਸ ਗਈ ਵੀ ਇਹੋ ਜਿਹੇ ਪਾਗਲ ਜੰਮੇ ਨੇ ਜਿਹੜੇ ਹੋਰ ਗੱਲਾਂ ਸਮਝਦੇ ਆ, ਟੀਵੀ ਦੀਆਂ ਵੀ ਤੁਹਾਡੀ ਕਥਾ ਨਹੀਂ ਸਮਝਦੇ ਹੋ। ਉਹ ਵੀ ਕਹਿ ਗਈ, ਕਹਿੰਦੀ ਦੇਖੋ ਜੀ ਇਹ ਕਥਾ ਇਹ ਕਰਨੀ ਚਾਹੀਦੀ ਹੈ ਵੀ ਪਹਿਲਾਂ ਡੱਡੂ ਬਣਿਆ ਸੀ ਜੀ, ਮੱਛੀ ਬਣੀ ਸੀ, ਬਾਂਦਰ ਬਣਿਆ ਸੀ, ਬਾਂਦਰ ਬਣਨ ਤੋਂ ਬਾਅਦ ਬੰਦੇ ਬਣੇ ਆ। ਮੈਂ ਕਿਹਾ ਬੀਬੀ ਰੁਕਦਾ ਜਾ ਮਾੜਾ ਜਾ, ਬ੍ਰੇਕ ਹੀ ਨਹੀਂ ਹੈ ਤੇਰੀ ਗੱਡੀ ਨੂੰ, ਮੈਂ ਔਖਾ ਬੋਲਿਆ ਥੋੜਾ ਜਾ। ਕਹਿੰਦੀ ਹਾਂ। ਮੈਂ ਕਿਹਾ ਹੁਣ ਫੈਕਟਰੀ ਬੰਦ ਹੋ ਗਈ ਬਾਂਦਰਿਆਂ ਤੋਂ ਬੰਦੇ ਬਣਦੀ, ਹੁਣ ਤਾਂ ਕੋਈ ਵੀ ਨਹੀਂ ਆਇਆ ਬਾਂਦਰਾਂ ਚੋਂ, ਕਿੰਨੇ ਸੌ ਸਾਲਾਂ ਤੋਂ ਬਾਂਦਰਾਂ ਦੇ ਵਿੱਚੋਂ ਕੋਈ ਬੰਦਾ ਬਣਿਆ ਵਾ ਦਿਖਾ ਦਿਓ ਵੀ ਆਹ ਬੰਦਾ ਹੁਣ ਤਾਜ਼ਾ ਬਣ ਕੇ ਆਇਆ। ਵੀ ਤੁਸੀਂ ਮਨੁੱਖ ਸਰੀਰ ਦੀ ਮਹਾਨਤਾ ਨੂੰ ਕਿਉਂ ਖੋ ਰਹੇ ਹੋ? ਪਰਮੇਸ਼ਰ ਨੇ ਆਪਣੇ ਰਹਿਣ ਦਾ ਮੰਦਰ 84 ਲੱਖ ਜੂਨ ਦੇ ਵਿੱਚ ਮਨੁੱਖ ਸਰੀਰ ਇੰਨੀ ਰੂਹ ਨਾਲ ਬਣਾਇਆ ਵੀ ਆਪਣਾ ਮਕਾਨ ਕੌਣ ਨਹੀਂ ਬਣਾਉਂਦਾ ਤੇ ਇਹਦੇ 'ਚ ਮੈਂ ਰਿਹਾ ਕਰੂੰਗਾ। ਜਿਹਦੇ 'ਚ ਨੌਕਰਾਂ ਨੇ ਰਹਿਣਾ, ਦੂਜਿਆਂ ਨੂੰ ਉਹ ਕਹਿੰਦਾ ਕੋਈ ਨਹੀਂ ਬਾਹਰਲੇ ਕੋਠੇ 'ਚ ਗੁਜ਼ਾਰਾ ਕਰ ਲੈਣਗੇ, ਤੂੜੀ ਵਾਲੇ ਵੀ ਮੰਜਾ ਡਾਹ ਦੂਗਾ ਕਈਆਂ ਦੇ, ਕੋਈ ਗੱਲ ਨਹੀਂ, ਪਰ ਆਪਣੇ ਲਈ ਸੁੰਦਰ ਮਹਿਲ। ਤੇ ਇਸ ਕਰਕੇ ਭਾਈ ਹਰਜੂ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ। ਸੰਸਾਰ ਦੇ ਜਿੰਨੇ ਕਾਰੀਗਰ ਜੋ ਵੀ ਮਰਜ਼ੀ ਬਣਾਇਆ ਉਹਨਾਂ ਨੇ, ਬਣਾਉਣ ਵਾਲੇ ਬਣਾਈ ਹੋਈ ਵਸਤੂ ਤੋਂ ਵੱਖਰੇ ਨੇ। ਜੋ ਮਸ਼ੀਨਰੀ ਬਣਾਈ, ਜੋ ਬਣਾਇਆ, ਹੁਣ ਕੰਪਿਊਟਰ ਬਣਾਉਣ ਵਾਲੇ ਨੇ ਚਲੋ ਪੂਰੇ ਸੰਸਾਰ ਦੇ ਵਿੱਚ ਬੜੀਆਂ ਸਹੂਲਤਾਂ ਬਣਾ ਦਿੱਤੀਆਂ, ਪਰ ਉਹ ਵਿੱਚ ਤਾਂ ਨਹੀਂ ਬੜਿਆ ਬੈਠਾ ਦੇ, ਜੇ ਕਹੀਏ ਵੀ ਆਪ ਵੀ ਭਾਈ ਵਿੱਚ ਹੀ ਆ ਉਹ। ਮੋਬਾਈਲ ਬਣਾ ਦਿੱਤੇ, ਹੋਰ ਦੂਜੀ ਤੀਜੀਆਂ ਜਿੰਨੀਆਂ ਗੱਲਾਂ, ਟੈਲੀਵਿਜ਼ਨ ਬਣਾਇਆ, ਟੈਲੀਫੋਨ ਬਣਾਇਆ, ਵਿੱਚ ਤਾਂ ਕੋਈ ਵੀ ਨਹੀਂ ਹੈ। ਪਰ ਦੇਖੋ ਉਸ ਕਰਤੇ ਪੁਰਖ ਦੀ ਰਚਨਾ, ਆਪਣੀ ਰਚਨਾ ਦੇ ਵਿੱਚ ਆਪਣੇ ਕਾਰਜ ਮੈਂ ਆਪ ਸਮਾਇਆ। ਕਾਰਜ ਬਣਾ ਵੀ ਦਿੱਤਾ ਤੇ ਕਾਰਜ ਤੋਂ ਵੱਖਰਾ ਵੀ ਨਹੀਂ ਹੋਇਆ, ਕਿੱਡੀ ਹੈਰਾਨੀ ਦੀ ਗੱਲ ਹੈ। ਰੱਬਾ ਤੇਰੀ ਉਸਤਤ ਕਿਵੇਂ ਕਰ ਸਕਦੇ ਹਾਂ? ਤੇਰੀ ਤਾਂ ਬਣਤਰ ਘਾੜਤ ਤਿਸਕੀ ਅਪਰ ਅਪਾਰ, ਤੇਰੀ ਤਾਂ ਘਾੜਤ ਦਾ ਹੀ ਅੰਤ ਨਹੀਂ ਹੈ। ਤੇ ਐਸਾ ਪਰਮੇਸ਼ ਆਪ ਬੇਅੰਤ ਉਹਦੀ ਰਚਨਾ ਵੀ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹਦੇ ਇੱਕ ਇੱਕ ਰੋਮ ਵਿੱਚ, ਤੇ ਰੋਮ ਜਿਹੜੇ ਨੇ ਇਹਦੇ ਚ ਵਿਦਵਾਨਾਂ ਦੀ ਸਤਪੁਰਸ਼ਾਂ ਦੀ ਗਿਣਤੀ ਦਾ ਅੰਤਰ ਹੈ। ਜਿਵੇਂ ਸੁਖਮਨੀ ਸਾਹਿਬ ਦੇ ਅੱਖਰਾਂ ਦੀ ਜਾਂ ਦੂਏ ਮੰਗਲਾਂ ਦੀ ਮੈਂ ਗੱਲ ਕੀਤੀ ਹੈ, ਬਹੁਤ ਗੱਲਾਂ ਜਿਹੜੀਆਂ, ਤੇ ਕੁਛ ਵਿਦਵਾਨ ਕਹਿੰਦੇ 3.5 ਕਰੋੜ ਜਿਸਮ ਦੇ ਉੱਤੇ ਰੋਮ ਹੈ, ਤੇ ਮਹਾਂਪੁਰਸ਼ ਕਹਿੰਦੇ ਆ 16 ਨੀਲ, ਇਹ ਵੀ ਬਤਨ ਵੱਡੇ ਮਹਾਂਪੁਰਖਾਂ ਤੋਂ ਸੁਣਿਆ। ਪਰ ਰੋਮ ਹੈ ਬਹੁਤ, 3.5 ਕਰੋੜ ਕਿਹੜਾ ਥੋੜੇ ਹੁੰਦੇ ਆ। ਤੇ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਇੱਕ ਰੋਮ ਚ, ਭਾਈ ਗੁਰਦਾਸ ਦੀ ਗਵਾਹੀ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਧਾਰ ਦਰਸ਼ ਲਿਖਾਏ। ਜਿਹੜੇ ਪਰਮਾਤਮਾ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ, ਕਹਿੰਦੇ ਹੈਰਾਨੀ ਦੀ ਬਾਤ ਆ ਵੀ ਉਹ ਨਿੱਕਾ ਜਿਹਾ ਰੂਹ ਧਾਰਨ ਕਰਕੇ ਮਾਤਾ ਤ੍ਰਿਪਤਾ ਦੀ ਕੁੱਖ ਦੇ ਵਿੱਚ ਆਪਣਾ ਸਰੀਰ ਤੇ ਆਪਣੀ ਨਿਰੰਕਾਰੀ ਜੋਤ ਰੱਖ ਕੇ ਮਹਿਤੇ ਕਾਲੂ ਦੇ ਘਰ ਆਪਣਾ ਨਾਮ ਨਾਨਕ ਰਖਾ ਕਰਕੇ ਆਮ ਮਨੁੱਖਾਂ ਵਾਂਗੂ ਵਰਤਦਾ ਹੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਵ ਜੀਆ ਕਾ ਦਾਤਾ ਹੈ, ਉਹ ਗੁਰੂ ਨਾਨਕ ਹੈ। ਤੇ ਇਸ ਕਰਕੇ ਤੇ ਜੇ ਮੱਛੀ ਪਾਣੀ ਦਾ ਜਿਵੇਂ ਅੰਤ ਨਹੀਂ ਪਾ ਸਕਦੀ, ਆਪਾਂ ਗੁਰਬਾਣੀ ਦਾ, ਗੁਰਬਾਣੀ ਦੀ ਵਿਆਖਿਆ ਦਾ ਇਹਦਾ ਕੋਈ ਅੰਤ ਨਹੀਂ ਹੋਇਆ। ਉਹੀ ਸ਼ਬਦ ਹੈ, ਇੱਕ ਵਿਦਵਾਨ ਨੇ ਅਰਥ ਕੀਤੇ ਨੇ, ਦੂਜਾ ਵਿਦਵਾਨ, ਉਹਨੂੰ ਪਤਾ ਨਹੀਂ ਕਿਹੜੇ ਕਿਹੜੇ ਅਨੁਭਵ ਦੇ ਕਿਹੜੀਆਂ ਕਿਹੜੀਆਂ ਗੱਲਾਂ आलमगीर साहब की गल है, उत्थे एक निर्मले संत कथा करन मुखवाग की कीती उन्होंने कथा भगवें कपड़े, ते ओ प्रबंधक जानदे सन महापुरखां नूं, ओ कथा विच स्रोतियां च बह के सुन रहे, कले जी बैठे, ते ओ प्रबंधकां ने अनाउंस कर दिता भी भाई अपने विच महापुरख बैठे ने, एडे वड्डे विद्वान, एक आके भी कथा महापुरखां नूं बेनती है कि वह कथा करन। ਜਦੋਂ ਸੰਤ ਸਟੇਜ ਤੇ ਕਹਿੰਦੇ ਭਾਈ ਹੋਲੀ ਕਥਾ ਦਾ, ਕਹਿੰਦੇ ਨਹੀਂ ਮਹਾਰਾਜ ਤੁਸੀਂ ਹਾਜ਼ਰੀ ਹੋ। ਜਦੋਂ ਨਿਰਮਲੇ ਸੰਤ ਉਤਰ ਰਹੇ ਸੀ, ਉਹ ਸੰਤ ਚੜ੍ਹਨ ਲੱਗੇ, ਕਹਿੰਦਾ ਕਥਾ ਤਾਂ ਮੈਂ ਕਰਤੀ, ਹੁਣ ਤੁਸੀਂ ਕੀ ਕਰੋਗੇ? ਸੰਤ ਕਹਿੰਦੇ ਬਸ ਮਕਾਤੀ ਕਥਾ ਦਾ, ਵੀ ਹੁਣ ਠੱਪਾ ਲਾਤੇ, ਹੁਣ ਕੋਈ ਅਰਥ ਨਹੀਂ ਰਿਹਾ ਬਾਕੀ। ਕਹਿੰਦੇ ਸੰਤ ਜੀ ਇਹੀ ਮੁੱਖ ਬਾਗ ਦੀ ਕਥਾ ਕਰੂੰਗਾ ਜਿਹੜੀ ਤੂੰ ਕਰ ਬੈਠਿਆ। ਬਾਈ ਬਲਿਹਾਰ ਜਾਈਏ, ਮਹਾਂਪੁਰਖਾਂ ਨੇ ਇੰਨੇ ਗਹਿਰੇ ਅਰਥ ਕੀਤੇ ਤੇ ਉਹ ਸੰਤ ਜੀ ਨੂੰ ਤਾਂ ਚੱਕਰ ਆਉਣ ਲੱਗ ਗਏ ਸੁਣ ਕੇ, ਤੇ ਸੁਣ ਕੇ ਫਿਰ ਉਹ ਥੋੜਾ ਜਿਹਾ ਲੱਗਿਆ ਬਾਅਦ ਦੇ ਵਿੱਚ, ਕਹਿੰਦਾ ਤੁਸੀਂ ਈਰਖਾ ਚ ਆ ਕੇ ਕਰਿਆ ਇਹ ਅਬਦ ਫਲਾਣਾ ਟਿਮਕਾ। ਬਾਅਦ ਦੇ ਵਿੱਚ ਸੰਤ ਕਹਿੰਦੇ ਕੋਈ ਨਹੀਂ, ਦੁਖੀ ਬੰਦਾ ਹੈ ਕਰਦਾ ਹੀ ਹੁੰਦਾ, ਪਰ ਮੈਂ ਕੀ ਕਰਾਂ, ਮੈਂ ਜਾਣ ਕੇ ਤਾਂ ਨਹੀਂ ਤੈਨੂੰ ਦੁਖੀ ਕੀਤਾ, ਵੀ ਤੂੰ ਹੋ ਗਿਆ ਹੁਣ ਮੈਂ ਕੀ ਕਰਾਂ। ਦਵਾਈ ਤਾਂ ਚੰਗੀ ਸੀ ਪਰ ਬੱਚਾ ਕਈ ਵਾਰੀ ਤੰਦਰੁਸਤ ਨਹੀਂ ਹੋਣਾ ਚਾਹੁੰਦਾ, ਕਹਿੰਦਾ ਕੌੜੀ ਲੱਗਦੀ ਹੈ ਮੂੰਹ ਚੋਂ ਫੈਂਕ ਦਿੰਦਾ ਬਾਹਰ, ਮੈਨੂੰ ਪ੍ਰਵਾਨ ਨਹੀਂ। ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਦਵਾਈ ਇਹ ਪਚਦੀ ਨਹੀਂ। ਤੋ ਇਸ ਕਰਕੇ ਪਰਮਾਤਮਾ ਬੇਅੰਤ ਹੈ, ਉਸ ਦੀ ਬੇਅੰਤ ਰਚਨਾ ਦੇ ਵਿੱਚੋਂ ਉਹਦੀ ਘਾੜਤ, ਵੈਸੇ ਤਾਂ ਉਹਦੀ ਹਰ ਚੀਜ਼ ਹੀ ਸ਼ਲਾਘਾਯੋਗ ਹੈ, ਭਾਵੇਂ ਚੰਦਰਮਾ ਬਣਾਇਆ, ਸੂਰਜ ਬਣਾਏ, ਤਾਰੇ ਬਣਾਏ, ਹਵਾ ਪਾਣੀ ਜੋ ਬਣਾਇਆ ਦਾਤਾ, ਬਸ ਤੈਨੂੰ ਨਮਸਕਾਰ ਹੀ ਹੈ, ਸਾਨੂੰ ਤੂੰ ਇੰਨੀ ਅਕਲ ਦੇ ਦੇ ਤੇਰੀ ਹਰ ਚੀਜ਼ ਵਿੱਚ, ਕਿਉਂਕਿ ਤੂੰ ਸਾਰੀ ਜਗ੍ਹਾ ਹੈ, ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਤੂੰ ਸਾਰੀ ਜਗ੍ਹਾ ਦਿਸਣ ਲੱਗ ਜਾ, ਹੈ ਤਾਂ ਪਰ ਦਿਖਦਾ ਨਹੀਂ ਸਾਨੂੰ। ਤੇ ਅਸੀਂ ਇਹ ਸ਼ਿਕਾਇਤ ਕਰਨੀ ਬੰਦ ਕਰ ਦਈਏ ਵੀ ਰੱਬ ਹੈ ਨਹੀਂ ਕਿੱਥੇ ਆ ਜੀ, ਉਹ ਕਹਿੰਦਾ ਹੈ ਕਿੱਥੇ ਨਹੀਂ, ਮੈਂ ਤਾਂ ਹਰ ਜਗ੍ਹਾ। ਬੋਲਿਆ ਰੱਬ ਤੇ ਤੂੰ ਵੱਖ ਨਹੀਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ, ਅੱਖਾਂ ਦੀ ਲੋੜ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਮਨੁੱਖ ਸਰੀਰ ਦੇ ਉੱਤੇ ਇਹ ਅਰਥ ਜਾਂ ਵਿਚਾਰ ਉਹਦਾ ਅੰਤ ਪਾਉਣ ਵਾਸਤੇ ਨਹੀਂ, ਮੈਂ ਫਿਰ ਇੱਕ ਵਾਰੀ ਦੁਹਰਾ ਦਿਆਂ, ਕੇਵਲ ਆਪਣੀ ਕਥਾ ਕਰਨ ਵਾਸਤੇ ਵੀ ਮਨੁੱਖ ਸਰੀਰ ਮਿਲਿਆ। ਰੱਬ ਕਹਿੰਦਾ ਵੀ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕੋ ਹੀ ਮਨੁੱਖੀ ਜਾਮਾ ਐਸਾ ਹੈ ਜਿਹੜੀ ਸਰਗੁਣ ਸਰੂਪ ਧਾਰਨ ਕਰਨ ਵੇਲੇ ਮੈਨੂੰ ਅੰਗਾਂ ਪ੍ਰਤੰਗਾਂ ਦੀ ਲੋੜ ਹੈ, ਮੈਨੂੰ ਜਿਹੀ ਜਿਹੀ ਸ਼ਕਲ ਦੀ ਲੋੜ ਹੈ, ਉਹ ਮੈਂ ਆਪਣੀ ਸ਼ਕਲ ਦਾ ਇੱਕ ਬੰਦਾ ਬਣਾ ਦਿੱਤਾ ਹੈ, 84 ਲੱਖ ਜੂਨ ਦੇ ਅੰਦਰ ਇਹ ਮੇਰੀ ਸ਼ਕਲ ਹੈ, ਮੇਰਾ ਰੂਪ ਹੈ, ਮੈਂ ਜਦੋਂ ਆਉਣਾ ਇਸ ਰੂਪ ਦੇ ਵਿੱਚ ਆਉਣਾ ਸੰਸਾਰ ਦੇ ਭਲੇ ਵਾਸਤੇ, ਉਸ ਤਰ੍ਹਾਂ ਕੋਈ ਕੰਮ ਕਰਨਾ ਹੋਵੇ ਤਾਂ ਮੱਛ ਕੱਛ ਵੀ ਬਣ ਜਾਂਦਾ, ਉਹ ਗੱਲ ਹੋਰ ਹੈ। ਤੇ ਇਸ ਕਰਕੇ ਭਾਈ ਇਸ ਦੀ ਦੁਰਲੱਭਤਾ ਕਹਿੰਦੇ ਨੇ ਕਬੀਰ, ਮਾਨਸ ਮਾਨਸ ਤਾਂ ਆਪਾਂ ਨੂੰ ਇਸ ਕਰਕੇ ਕਹਿੰਦੇ ਹੈ, ਸਭ ਤੋਂ ਆਦ ਕਾਲ ਦੇ ਮਨੁੱਖ ਦਾ ਨਾਮ ਮਨ ਰਾਜ, ਤੇ ਜਿਹੜੀ ਔਰਤ ਬਣਾਈ ਗਈ ਜਿੱਥੋਂ ਭੋਗਾ ਮੈਥਨ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ, ਤੇ ਉਸ ਵੇਲੇ ਫਿਰ ਉਹਦਾ ਨਾਮ ਸੱਤ ਰੂਪਾਂ ਰੱਖਿਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਹੁੰਦੀ ਹੈ, ਸਰ ਪੂਰਵ ਵਿਧ ਤੇ ਮਨ ਸਤ ਰੂਪਾ, ਨਰ ਤਰਿਆ ਉਪਜੇ ਗੁਣਨ ਅਨੁਪਾ, ਇੱਥੋਂ ਮੈਥਨ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ। ਉਹ ਆਦ ਕਾਲ ਦਾ ਮਨੁੱਖ ਜਿਹੜਾ ਮਨ, ਉਹਦਾ ਨਾਮ ਹੋਣ ਕਰਕੇ ਮਨ ਰਾਜ, ਤੇ ਉਹ ਤੋਂ ਇਸ ਜਾਤੀ ਦਾ ਨਾਮ ਮਾਨਵ ਜਾਤੀ ਪੈ ਗਿਆ, ਮਨੁੱਖ ਜਾਤੀ ਪੈ ਗਿਆ। ਇਹ ਸਾਡਾ ਬੁੱਢਾ ਹੈ ਜੋ ਸਰੋਤ ਨਾ ਪਏ, ਤੇ ਉਸ ਪਰਮੇਸ਼ਰ ਵਾਹਿਗੁਰੂ ਨੇ ਮਨੁੱਖਾ ਸਰੀਰ ਦੀ ਸਿਰਜਣਾ ਕੀਤੀ। ਤੇ ਕਬੀਰ ਸਾਹਿਬ ਹੁਣ ਉਹਦੀ ਗੱਲ ਕਰਦੇ ਹੈ ਕਿ ਐ ਜੀਵ, ਇਸ ਦੇਹ ਦੇ ਵਿੱਚ ਬੈਠਿਆ ਹੋਇਆ ਇਹ ਜਿਹੜਾ ਤੈਨੂੰ ਹੱਡ ਚਮ ਤਨ ਮਾਸ ਦਾ ਮਕਾਨ ਮਿਲਿਆ ਹੋਇਆ ਨਾ, ਇਹਨੂੰ ਫਰੀਦ ਸਾਹਿਬ ਨੇ ਕਿਹਾ ਆਲਣਾ, ਤੇ ਇਹਦੇ ਚ ਪੰਛੀ ਵੱਸਦਾ। ਉਹਨਾਂ ਨੇ ਆਪਣੀ ਵਿਚਾਰ ਅਨੁਸਾਰ ਐਸਾ ਕਿਹਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰ, ਇਹ ਆਲਣਾ ਹੈ, ਇਹ ਮਕਾਨ ਹੈ ਔਰ ਤੂੰ ਮਕਾਨ ਨਹੀਂ ਹੈ, ਮਕਾਨ ਵੱਖਰਾ, ਤੂੰ ਵੱਖਰਾ। ਇਹੋ ਜਿਹੇ ਮਕਾਨ ਕਈ ਬਣਾਏ ਤੇ ਕਈ ਛੱਡੇ, ਐਸੇ ਘਰ ਹਮ ਬਹੁਤ ਵਸਾਏ, ਕਿਤੇ ਇੱਕ ਨਹੀਂ। ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਆ, ਕਬੂ ਕਦੇ ਵੀ ਨਹੀਂ ਰਹਿਣ ਦਿੱਤਾ ਉੱਥੇ, ਮੌਤ ਨੇ ਪਿੰਡਾਂ ਨਹੀਂ ਛੱਡਿਆ। ਹੁਣ ਤੇਰੇ ਕੋਲ ਇੱਕ ਚਾਂਸ ਹੈ ਕਿ ਮੌਤ ਤੇਰੇ ਕੋਲੋਂ ਲੈ ਜਾਏ, ਤੇਰਾ ਪਿੱਛਾ ਛੱਡ ਜਾਏ ਮੌਤ। ਇਹ ਮਨੁੱਖ ਸਰੀਰ ਦੇ ਅੰਦਰ ਹੀ ਐਸਾ ਹੋ ਸਕਦਾ, ਬਾਕੀ ਹੋ ਨਹੀਂ ਸਕਣਾ। ਔਰ ਇਹਦੇ ਵਿੱਚ ਤੂੰ ਕਰ ਕੀ ਰਿਹਾ ਤੇ ਰਾਤ ਤਾਂ ਸੌਂ ਕੇ ਲਗਾ ਦੇਣਾ ਤੇ ਦਿਨ ਕੰਮ ਕਾਰ ਕਰਦਿਆਂ ਲਗਾ ਦੇਣਾ, ਤੇਰੇ ਕੋਲ ਵਕਤ ਕਿਹੜਾ ਬਚਿਆ? ਕੀ ਕਰੇਗਾ, ਕਦੋਂ ਕਰੇਗਾ? ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਕੌਡੀਆਂ ਦੀ ਬਦਲੇ ਜਾ ਰਹੇ ਹੈ। ਫੁੱਟੀ ਕੌਡੀ ਵੀ ਕੀਮਤ ਨਹੀਂ ਪੈਣੀ ਇਸ ਦੀ ਜੋ ਕਰ ਰਹੇ ਹੈ। ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤਦਾਰਾ ਪੈ ਆਣ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਤੇ, ਅੰਤ ਨਵੇਰਾ ਤੇਰੇ ਜੀ ਪਹਿਲੇ ਜਾਏ। ਤੋ ਇਸ ਕਰਕੇ ਕਬੀਰ, ਮਾਨਸ ਜਨ ਦੁਲੰਭ ਹੈ। ਦੁਲੰਭ ਸ਼ਬਦ ਦਾ ਅਰਥ ਇਹਦਾ ਦੁਰਲੱਭ ਹੀ ਹੈ, ਇਹਦੇ ਚ ਦੁਰਲੱਭ ਦਾ ਵੀ ਉਹੀ ਅਰਥ ਹੈ, ਦੁਲੰਭ ਦਾ ਵੀ ਅਰਥ ਹੈ, ਪਰ ਅੱਖਰ ਲਿਖੇ ਨੇ ਉਚਾਰਨ ਉਪਣ ਕਰ ਰਹੇ। ਕਈ ਵਾਰੀ ਅਰਥ ਸਪਸ਼ਟ ਕਰਨ ਵਾਸਤੇ ਸ਼ਬਦਾਂ ਦੇ ਦੋ ਤਿੰਨ ਪਲਟਿਆਂ ਤੋਂ ਬਾਅਦ ਐਨ ਨਿਖਰ ਕੇ ਸਾਹਮਣੇ ਆ ਜਾਂਦਾ ਸ਼ਬਦ। ਹੁਣ ਦੁਰਲੱਭ ਸ਼ਬਦ, ਦੁਲੰਭ ਜਾਂ ਦੁਰਲੱਭ ਸ਼ਬਦ ਦਾ ਅਰਥ ਕੀ ਹੈ? ਲੱਭ ਸ਼ਬਦ ਤਾਂ ਲੱਭ ਜਾਣ ਦਾ ਵਾਚਕ ਹੈ, ਪ੍ਰਾਪਤ ਹੋ ਗਈ ਕੋਈ ਚੀਜ਼, ਲੱਭ ਗਈ। ਲੱਭੀ ਉਹ ਹੁੰਦੀ ਹੈ ਜਿਹੜੀ ਗੁਆਚੀ ਹੋਵੇ, ਉਸੇ ਨੂੰ ਕਹਾਂਗੇ ਨਾ ਲੱਭੀ। ਇਹਦਾ ਮਤਲਬ ਪਹਿਲਾਂ ਹੈ ਨਹੀਂ ਸੀ, ਮਿਲ ਗਈ। ਤੇ ਮਿਲੀ ਕਿਵੇਂ? ਮੂਹਰੇ ਸ਼ਬਦ ਦਾ ਦੁਰ ਜਾਂ ਦੋ, ਦੱਦਾ ਔਂਕੜ ਦੁਲੰਭ ਨੂੰ ਇਹ ਹੈ, ਦੱਦਾ ਕੱਲਾ ਉੱਥੇ ਦੁਰਲੱਭ। ਇਹਦਾ ਅਰਥ ਬਣਦਾ ਹੈ ਦੁਰਲੱਭ ਦਾ, ਜਿਹੜੀ ਲੱਭ ਤਾਂ ਗਈ ਲੇਕਿਨ ਜਿਸਦਾ ਲੱਭਣਾ ਦੁਰ ਕਹੀਏ ਦੁਸਤਰ ਹੈ, ਦੋ ਕਹੀਏ ਦੁਸਤਰ ਹੈ। ਹੁਣ ਦੁਸਤਰ ਸ਼ਬਦ ਵੀ ਕੰਠ, ਇਹਦਾ ਵੀ ਨਹੀਂ ਪਤਾ ਲੱਗਿਆ ਵੀ ਕੀ ਹੈ। ਇਸ ਤੋਂ ਹੋਰ ਇੱਕ ਪਲਟਾ ਆਵੇ ਉਹਦੇ ਵਿੱਚ ਸ਼ਬਦ ਨਿਖਰੇਗਾ ਹੋਰ, ਕਿ ਦੁਰਲੱਭ ਦਾ ਅਰਥ ਬਹੁਤ ਮੁਸ਼ਕਲ ਦੇ ਨਾਲ, ਦੁਸਤਰ, ਦੁਸਤਰ ਦਾ ਅਰਥ ਕਠਿਨ, ਨੇੜੇ ਪਹੁੰਚ ਗਿਆ। ਕਠਿਨ ਨੂੰ ਇੱਕ ਪਲਟਾ ਹੋਰ ਦਈਏ ਔਖਾ, ਆਪਣੀ ਭਾਸ਼ਾ ਆ ਗਈ। ਜਿਹੜੀ ਚੀਜ਼ ਲੱਭੀ ਤਾਂ ਹੈ ਪਰ ਬਹੁਤ ਔਖੇ ਹੋ ਕੇ ਲੱਭੀ ਹੈ, ਕਹਿੰਦੇ ਜੀ ਟੱਕਰਾਂ ਮਾਰ ਮਾਰ ਕੇ ਮਸਾਂ ਕਿਤੇ ਮਿਲਿਆ, ਪਤਾ ਨਹੀਂ ਕਿੱਥੇ ਕਿੱਥੇ ਟੱਕਰਾਂ ਮਾਰੀਆਂ। ਤੂੰ ਆਪਣੀ ਦੇਹ ਦੇ ਵੱਲ ਤਾਂ ਦੇਖ ਲੈ ਕਿੱਥੇ ਕਿੱਥੇ ਟੱਕਰਾਂ ਮਾਰ ਕੇ ਆਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰਮ ਕਾਲ ਇਹ ਦੇਸ਼। ਬੜੀ ਦੇਰ ਤੋਂ ਬਾਅਦ ਤੈਨੂੰ ਮਨੁੱਖ ਸਰੀਰ ਪ੍ਰਾਪਤ ਹੋਇਆ ਇਸ ਦਿਨ। ਕਬੀਰ, ਮਾਨਸ ਜਨ ਦੁਲੰਭ ਹੈ, ਔਰ ਫਿਰ ਚੇਤਾਵਨੀ ਦੇ ਦਿੱਤੀ, ਹੋਏ ਨਾ ਬਾਰੇ ਵਾ, ਇਹ ਭੁਲੇਖਾ ਕੱਢ ਦੇ ਜੇ ਤੇਰੇ ਮਨ ਦੇ ਵਿੱਚ, ਮੁੜ ਕੇ ਤੈਨੂੰ ਮਨੁੱਖ ਸਰੀਰ ਮਿਲ ਜਾਏਗਾ। ਨਹੀਂ ਮਿਲਣਾ, ਬਾਰ ਬਾਰ ਮਿਲਣ ਵਾਲੀ ਵਸਤੂ ਨਹੀਂ। ਚਾਂਸ ਹੈ ਅਖੀਰਲਾ, ਡੰਡਾ ਅਖੀਰਲਾ, ਯਾਦ ਰੱਖੀ ਜੇ ਅਖੀਰਲੇ ਡੰਡੇ ਤੇ ਪੈਰ ਫਿਸਲ ਜਾਏ ਤੇ ਰਹਿੰਦਾ ਕੱਖ ਵੀ ਨਹੀਂ, ਚਕਨਾ ਚੂਰ ਹੈ। ਇਸ ਪੌੜੀ ਤੇ ਮਨੁੱਖ ਸਰੀਰ ਇੱਕ ਅਖੀਰਲਾ ਡੰਡਾ ਇਸ ਪੌੜੀ ਦਾ, ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਏ, ਫਿਰ ਤਾਂ ਦੁੱਖ ਹੈ। ਕਬੀਰ, ਮਾਨਸ ਜਨ ਦੁਲੰਭ ਹੈ, ਅਰ ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ, ਜਿਵੇਂ ਗਿਆਨੀ ਜੀ ਨੇ ਤੁਕ ਬੋਲੀ ਸੀ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਇਹ ਕਿਰਪਾ ਹੈ ਤੇਰੀ। ਅਸੀਂ ਤਾਂ ਆਪਣੀ ਮਰਜ਼ੀ ਦੀ ਕਿਰਪਾ ਚਾਹੁੰਦੇ ਹਾਂ, ਜੇ ਕਿਸੇ ਨੂੰ ਪੁੱਤ ਨਹੀਂ ਮਿਲਿਆ ਲਈ ਰੱਬ ਦੀ ਕਿਰਪਾ ਹੀ ਨਹੀਂ ਹੋਈ, ਮਨੁੱਖ ਸਰੀਰ ਤਾਂ ਭੁੱਲ ਗਿਆ ਨਾ। ਤੈਨੂੰ ਅੱਖਾਂ ਦਿੱਤੀਆਂ, ਤੈਨੂੰ ਕੰਨ ਦਿੱਤੇ, ਤੈਨੂੰ ਸਭ ਕੁਛ ਦਿੱਤਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ, ਉਹਨੂੰ ਤਿਆਗ ਕੇ ਕਹਿ ਰਹੇ ਵੀ ਆਹ ਨੀ ਦਿੱਤਾ ਮੈਨੂੰ, ਉਹ ਜਿੰਨਾ ਕੁ ਦਿੱਤਾ ਇਹਦੇ ਤੇ ਸਬਰ ਕਰ ਲਿਆ, ਇਹ ਵੀ ਤਾਂ ਉਹਦੀ ਕਿਰਪਾ ਹੀ ਹੈ। ਜੇ ਕੋਈ ਤੇਰੇ ਕਰਮਾਂ ਦੀ ਘਾਟ ਹੈ, ਤੇਰੇ ਕਰਮਾਂ ਪ੍ਰਲਭਤ ਵਿੱਚ ਨਹੀਂ ਹੈ, ਉਹਨੂੰ ਤਾਂ ਫਲ ਪ੍ਰਦਾਤਾ ਹੈ, ਜੇ ਅਸੀਂ ਪ੍ਰਲਭਤ ਉਹ ਤਾਂ ਫਲ ਦੇ ਰਿਹਾ। ਸ਼ਿਕਾਇਤ ਨਾ ਕਰ, ਸ਼ਿਕਾਇਤ ਕਰਨ ਦੇ ਨਾਲ ਇੱਕ ਨਵਾਂ ਹੋਰ ਕੰਡੇ ਬੀਜ ਲਏ, ਚੁਬਣਗੇ ਸਮਾਂ ਪਾ ਕੇ, ਬੇਕਸੂਰ ਨੂੰ ਕਸੂਰਵਾਰ ਠਹਿਰਾ ਦਿੱਤਾ ਤੇ ਕੋਈ ਬੰਦਾ ਚੋਰ ਨਹੀਂ ਉਹਨੂੰ ਚੋਰ ਕਹਿ ਦਿੱਤਾ, ਫਿਰ ਇਹਦਾ ਜਵਾਬ ਤਾਂ ਦੇਣਾ ਪਊਗਾ। ਕਿਉਂ ਕਿਹਾ ਸੀ ਵੀ ਰੱਬ ਦੋਸ਼ੀ ਨਹੀਂ ਕਿਸੇ ਵੀ ਗੱਲ ਵਿੱਚ, ਜਦੋਂ ਉਹਨੂੰ ਦੋਸ਼ ਦੇਣੇ ਆ, ਦੋਸ਼ ਦੇ ਅਗਾਂਹ ਕੋ ਅੰਧਾ, ਫਿਰ ਤਾਂ ਤੂੰ ਅੰਨਾ ਹੀ ਹੈ ਨਾ, ਉਹਨੂੰ ਦੋਸ਼ ਕਿਉਂ ਦਿੰਦਾ। ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਚਲਾ। ਕਬੀਰ ਮਾਨਸ ਜਾਂ ਦੁਲੰਬ ਹੈ, ਹੋਏ ਨਾ ਵਾਰਾ ਵਾਰ, ਇਹ ਵਾਰ ਵਾਰ ਨਹੀਂ ਹੋਣਾ। ਫਿਰ ਹੁਣ ਇੱਕ ਪ੍ਰਮਾਣ ਦਿੰਦੇ ਨੇ ਗੁਰਬਾਣੀ ਦੇ ਅੰਦਰ, ਪ੍ਰਕਿਰਤੀ ਦੇ ਵਿੱਚੋਂ ਪ੍ਰਮਾਣ ਲਏ ਗਏ ਨੇ। ਮਨੁੱਖ ਜਿਹਨਾਂ ਗੱਲਾਂ ਨੂੰ ਪਹਿਲਾਂ ਜਾਣਦਾ, ਉਹਨਾਂ ਗੱਲਾਂ ਨੂੰ ਕਹਿ ਕੇ ਗੁਰੂ ਨੇ ਫਿਰ ਉਹ ਗੱਲ ਕਹੀ ਹੈ ਜਿਹੜੀ ਅਗੰਮੀ ਗੱਲ ਸੀ, ਜਿਹੜੀ ਅਗਲੀ ਗੱਲ ਹੈ, ਫਿਰ ਉਹਦੇ ਵਿੱਚ ਹੀ ਮਿਲਾ ਕੇ ਕਹੀ ਹੈ। ਪ੍ਰਮਾਣ ਦਿੱਤਾ ਪ੍ਰਕਿਰਤੀ ਦਾ ਕਿ ਜਿਸ ਤਰ੍ਹਾਂ ਕੋਈ ਜੰਗਲ ਦੇ ਅੰਦਰ ਬੂਟਾ ਖੜਾ ਹੈ, ਪੇੜ ਖੜਾ ਹੈ, ਔਰ ਉਹਦਾ ਫਲ ਪੱਕ ਗਿਆ ਹੈ, ਫਲ ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗ ਗਿਆ, ਜੇ ਕੋਈ ਕਹੇ ਵੀ ਇਹ ਫਲ ਮੁੜ ਕੇ ਉਸ ਟਹਿਣੀ ਨਾਲ ਲੱਗ ਜਾਏ ਤੇ ਬਿਰਸ਼ ਨਾਲ ਲੱਗ ਜਾਏ, ਅਸੰਭਵ, ਨਾਮੁਮਕਿਨ ਬਾਤ, ਹੋ ਨਹੀਂ ਸਕਦੀ, ਇਹ ਹੋਣਾ ਨਹੀਂ। ਜਿਉਂ ਬਨ ਫਲ ਪਾਕੇ ਭੂਹੇ ਗਿਰੈ, ਬਾਹਰ ਨਾ ਲੱਗੇ ਡਾਰ, ਫਿਰ ਟਹਿਣੀ ਨੂੰ ਲੱਗੇ ਤਾਂ। ਜਦੋਂ ਵੀ ਇਸ ਤੁਕ ਦੇ ਅਰਥ ਦਾਸ ਦੇ ਸਾਹਮਣੇ ਆਉਂਦੇ ਆ, ਮੈਨੂੰ ਇੱਕ ਜਥੇ ਦਾ ਵਿਦਿਆਰਥੀ ਇਹਦੇ ਨਾਲ ਹੀ ਯਾਦ ਆ ਜਾਂਦਾ ਹੈ, ਕਿਉਂਕਿ ਉਹਨੇ ਇੱਕ ਸ਼ੰਕਾ ਕੀਤੀ ਸੀ। ਗਿਆਨੀ ਹਰਦੇਵ ਸਿੰਘ ਅੱਜ ਕੱਲ੍ਹ ਸਪੇਨ ਦੇ ਵਿੱਚ ਬੜਾ ਲੰਮਾ ਸਮਾਂ ਮੁੱਖ ਗ੍ਰੰਥੀ ਦੀ ਔਰ ਕਥਾਵਾਚਕ ਦੇ ਤੌਰ 'ਤੇ, ਯੂਰਪ ਦੇ ਵਿੱਚ ਦੋ ਤਿੰਨ ਵਿਦਿਆਰਥੀ ਹੈ ਸਾਡੇ ਉੱਥੇ, ਅਤੇ ਉਹ ਮੈਨੂੰ ਕਹਿੰਦਾ ਵੀ ਮੈਂ ਇਸ ਤੁਕ ਬਾਰੇ ਜਾਣਕਾਰੀ ਚਾਹੁੰਦਾ, ਮੇਰੀ ਗੱਲ ਨੂੰ ਗੁਰਬਾਣੀ ਤੇ ਕਿੰਤੂ ਨਾ ਸਮਝਿਆ ਜਾਵੇ। ਸਿਆਣਾ ਸੀ ਬੱਚਾ, ਕਿੰਤੂ ਨਾ ਸਮਝਿਆ ਜਾਵੇ, ਮੈਂ ਕਿੰਤੂ ਨਹੀਂ ਕਰਦਾ, ਮੈਂ ਸਿਰਫ ਜਾਣਨਾ ਚਾਹੁੰਦਾ, ਜੇ ਕੋਈ ਮੈਨੂੰ ਪੁੱਛੇਗਾ ਤੇ ਮੇਰੇ ਕੋਲ ਉੱਤਰ ਨਹੀਂ ਹੈ। ਦੇਖੋ ਕਿੱਡੀ ਸਿਆਣਪ ਦੀ ਗੱਲ ਹੈ, ਇੱਕ ਬੰਦਾ ਸਵਾਲ ਕਰਦਾ ਜਿਹੜਾ ਪਹਿਲਾਂ ਜਾਣਦਾ ਹੀ ਹੈ, ਆਪੇ ਆਖਣ ਆਪੇ ਜਾਣ, ਸਵਾਲ ਕਾਹਦੇ ਲਈ ਕੀਤਾ ਬਈ, ਜਾਣਦਾ ਤਾਂ ਹੈ। ਕਹਿੰਦਾ ਮੈਂ ਦੇਖਣ ਦਿਆਂ ਮਾਰਿਆਂ ਕਰਿਆ ਸੀ ਵੀ ਇਹਨੂੰ ਆਉਂਦਾ ਵੀ ਹੈ ਕੋਈ, ਬਿਨਾਂ ਤਨਖਾਹ ਤੋਂ, ਬਿਨਾਂ ਬੁਲਾਏ ਤੋਂ ਅਧਿਆਪਕ ਬਣਦਾ ਤੂੰ, ਥਾਂ ਥਾਂ ਟੀਚਰ ਬਣਦਾ, ਅਤੇ ਗਾਹਾਂ ਵਾਲੇ ਨੂੰ ਤਾਂ ਪੁੱਛ ਲਿਆ ਵੀ ਵਿਦਿਆਰਥੀ ਬਣਨ ਨੂੰ ਤਿਆਰ ਵੀ ਹੈ ਕਿ ਨਹੀਂ, ਤੂੰ ਧੱਕੇ 'ਤੇ ਟੀਚਰ ਬਣੀ ਜਾਂਦਾ, ਉਹਦਾ ਸਬਕ ਦੇਣ ਵਾਸਤੇ ਆ ਗਿਆ। ਕਹਿੰਦੇ ਚੂਹੇ ਨੂੰ ਹਲਦੀ ਦੀ ਗੰਢੀ ਲੱਭ ਗਈ, ਆਮ ਕਹਾਵਤ ਹੈ, ਕਹਿੰਦੇ ਉਹ ਪੰਸਾਰੀ ਬਣ ਕੇ ਬਹਿ ਗਿਆ, ਕਹਿੰਦਾ ਜੀ ਹੁਣ ਆਪਾਂ ਪੰਸਾਰੀ ਦੀ ਦੁਕਾਨ ਕਰ ਲਈ, ਆ ਦੇਖੋ ਹਲਦੀ ਆ ਗਈ, ਬਾਕੀ ਜੀ ਚੂਹੇ ਨੂੰ ਕਹਿੰਦਾ ਬਾਕੀ ਸਮਾਨ ਵੀ ਆ ਰਿਹਾ ਪਿੱਛੇ, ਹੈ ਲੋਡ ਕਰਾਇਆ ਹੋਇਆ, ਆਜੂਗਾ ਬਾਕੀ। ਇੱਕ ਅਰਥ ਆਉਂਦਾ ਤੇ ਉਸ ਨੂੰ ਲਈ ਫਰੀ ਜਾਂਦਾ, ਇਹ ਤੈਨੂੰ ਆਉਂਦਾ, ਲੈ ਉਹ ਮੈਂ ਫਲਾਨੇ ਨੂੰ ਸਵਾਲ ਕਰਿਆ, ਉਹਨੂੰ ਮੈਂ ਫਲਾਨੇ ਨੂੰ ਕਰਿਆ, ਇਹਨਾਂ ਗਿਆਨੀਆਂ ਨੂੰ ਕੀ ਆਉਂਦਾ ਜੀ, ਉਹਦਾ ਡਾਲਰ ਕੱਟੇ ਕਰਨ ਵਾਸਤੇ ਆਉਂਦੇ ਆ, ਮੈਂ ਕਈਆਂ ਨੂੰ ਸਵਾਲ ਕਰ ਲਿਆ, ਵਾਹ ਬਾਈ ਵਾਹ, ਬਲਿਹਾਰ ਜਾਈਏ ਤੇਰੀ ਮਹਾਨਤਾ ਤੇ। ਅਰ ਇਹ ਵੀ ਨਹੀਂ ਪਤਾ ਵੀ ਗਿਆਨੀ ਸਿੰਘਾਂ ਨੇ ਇਹ ਦੇਖ ਲਿਆ ਹੋਵੇ ਵੀ ਪਾਗਲ ਬੰਦਾ ਟੱਕਰ ਗਿਆ, ਤੇ ਇਹਦੇ ਨਾਲ ਬੋਲਣ ਦੇ ਨਾਲੋਂ ਚੁੱਪ ਚੰਗੀ ਹੈ, ਤੇ ਇਹਨੂੰ ਇਹ ਕਹਿ ਦੇਣਾ ਚੰਗਾ, ਠੀਕ ਹੈ ਵੀ ਮੈਨੂੰ ਆਉਂਦਾ ਨਹੀਂ, ਇੱਕ ਸ਼ਬਦ ਵੀ ਖੇੜਾ ਛੁੱਟ ਗਿਆ ਉਹਦਾ। ਤੇ ਇਸ ਕਰਕੇ ਇਹ ਗੁਰੂ ਦਾ ਹੁਕਮ ਵੀ ਹੈ, ਪੜ ਅੱਖਰ ਇਹੋ ਬੂਝੀ ਹੈ, ਮੂਰਖ ਹੈ ਨਾਲ ਨਾ ਲੂਝੀ, ਅਕਲ ਵਾਲਾ ਮਿਲੇ, ਸੰਤ ਮਿਲੇ, ਕੋਈ ਸੁਣੀਆਂ ਕਹੀਆ ਕੋਈ ਗੱਲ ਨਹੀਂ, ਉੱਥੇ ਸੁਣ ਲਓ ਸੁਣਾ ਵੀ ਦਿਓ। ਗਿਆਨੀ ਸੰਤ ਸਿੰਘ ਜੀ ਮਸਕੀਨ ਮੰਜੀ ਸਾਹਿਬ ਕਥਾ ਦਾ ਪ੍ਰੋਗਰਾਮ ਬਣਿਆ ਹੋਇਆ ਸੀ, ਤੇ ਉੱਥੇ ਇੱਕ ਗਿਆਨੀ ਸਿੰਘ ਹੋਰ ਧੱਕੇ ਤੇ ਅਖੇ ਸਦੀ ਨਾ ਸਦਾਈ, ਮੈਂ ਲਾੜੇ ਦੀ ਤਾਈ ਆ ਕੇ ਬਹਿ ਗਈ, ਕਹਿੰਦੀ ਵੀ ਮੈਂ ਉਹ ਗਿਆਨੀ ਸਿੰਘ ਦਾ ਕਿਤੇ ਜ਼ੋਰ ਸੀ ਪ੍ਰਬੰਧਕਾਂ ਦੇ ਵਿੱਚ, ਉਹਨੇ ਧੱਕੇ ਤੇ ਟਾਈਮ ਲੈ ਲਿਆ ਗਿਆਨੀ ਮਸਕੀਨ ਸਿੰਘ ਜੀ ਦਾ, ਉਹਨਾਂ ਦਾ ਪ੍ਰੋਗਰਾਮ ਤਾਂ ਹਰ ਸਾਲ ਬਣਦਾ ਸੀ। ਪਰ ਗਿਆਨੀ ਜੀ ਬੜੇ ਧੀਰਜਵਾਨ ਸੀ, ਉਹਨਾਂ ਨੇ ਇਤਰਾਜ਼ ਨਹੀਂ ਕੀਤਾ। ਉਹ ਕਹਿੰਦੇ ਬਾਈ ਕੋਈ ਬਾਤ ਨਹੀਂ, ਮੈਂ ਵੀ ਸੁਣ ਲਿਆ ਕਰੂੰਗਾ। ਤੇ ਹੁਣ ਆਖੇ ਤੂੰ ਨਹੀਂ ਬੋਲਦਾ, ਤੇਰੇ ਵਿੱਚ ਲੰਬੜਦਾਰ ਬੋਲਦਾ, ਉਹਦੇ ਚ ਲੰਬੜਦਾਰ ਬੋਲਦਾ ਸੀ, ਸਟੇਜ ਤੇ ਬਹਿ ਕੇ ਕਹਿੰਦਾ ਹੈ, ਕਹਿੰਦਾ ਤੁਸੀਂ ਗਿਆਨੀ ਕੱਢੀ ਫਿਰਦੇ ਹੋ ਇਹਨੂੰ ਮਸਕੀਨ ਸੁਣੂ, ਬਈ ਬਹੁਤ ਬੜਾ ਗਿਆਨੀ ਹੈ ਇਹ। ਕਹਿੰਦਾ ਮੈਂ ਚੈਲੰਜ ਕਰਦਾ ਸੰਤ ਸਿੰਘ ਮਸਕੀਨ ਨੂੰ, ਸਟੇਜ ਤੇ ਬਹਿ ਕੇ ਮੈਂ ਚੈਲੰਜ ਕਰਦਾ ਮੇਰੇ ਨਾਲ ਬਹਿਸ ਕਰ ਲਵੇ। ਗਿਆਨੀ ਜੀ ਬੈਠੇ ਸਾਹਮਣੇ ਕਥਾ ਸੁਣ ਰਹੇ ਨੇ, ਤੇ ਹੁਣ ਸਰੋਤਿਆਂ ਦਾ ਦਿਲ ਮੋਹ ਲੈਂਦੇ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ। ਸਰੋਤਿਆਂ ਨੇ ਇਤਰਾਜ਼ ਕੀਤਾ, ਪਰ ਸਰੋਤੇ ਬੋਲਦੇ ਨਹੀਂ ਹੁੰਦੇ ਵਿਚਾਰੇ, ਵੀ ਠੀਕ ਹੈ ਵੀ ਆਪਾਂ ਕਾਹਦੇ ਲਈ। ਤੇ ਜਦੋਂ ਉਹਨੇ ਦੂਸਰੀ ਤੀਸਰੀ ਵਾਰ ਕਿਹਾ, ਗਿਆਨੀ ਸੰਤ ਸਿੰਘ ਜੀ ਨੇੜੇ ਆ ਕੇ ਕਹਿੰਦੇ ਗਿਆਨੀ ਜੀ ਮੈਂ ਇੱਕ ਬੇਨਤੀ ਕਰਾਂ। ਹਾਂਜੀ। ਕਹਿੰਦੇ ਤੁਸੀਂ ਬਹਿਸ ਇਸ ਲਈ ਕਰਨੀ ਚਾਹੁੰਦੇ ਹੋ ਮੇਰੇ ਨਾਲ ਕਿ ਤੁਸੀਂ ਜਿੱਤ ਜਾਓ ਤੇ ਮਸਕੀਨ ਹਾਰ ਜਾਏ? ਕਹਿੰਦਾ ਹਾਂਜੀ। ਕਹਿੰਦੇ ਲਓ ਜੀ ਆਪਾਂ ਤੁਹਾਨੂੰ ਜੇਤੂ ਕਰਾਰ ਦਿੰਦੇ ਹਾਂ ਕਿ ਮਸਕੀਨ ਹਾਰ ਗਿਆ ਤੇ ਤੁਸੀਂ ਜਿੱਤ ਗਏ, ਆਪਣਾ ਕੰਮ ਕਰੋ, ਆਰਾਮ ਨਾਲ ਕਥਾ ਕਰੋ, ਤੁਸੀਂ ਜਿੱਤ ਗਏ, ਮਸਕੀਨ ਹਾਰ ਗਿਆ। ਹੁਣ ਕੀ ਰਹਿ ਗਿਆ ਉਹਦੇ ਪੱਲੇ ਬੋਲਣ ਨੂੰ? ਲੋਕਾਂ ਦੀ ਥੂਹ ਥੂਹ ਹੋ ਗਈ, ਕਿਹਾ ਜਾ ਵਿਦਵਾਨ ਬਣਿਆ ਫਿਰਦਾ ਮੂਰਖ ਕਿਸੇ ਜ਼ਮਾਨੇ ਦਾ, ਪਤਾ ਨਹੀਂ। ਸੰਗਤਾਂ ਦੀ ਬਾਤ ਤੇ ਗੁਰੂ ਰਾਮਦਾਸ ਮਹਾਰਾਜ ਨੇ ਨਗਦੋ ਨਗਦੀ ਸੌਦਾ ਕੀਤਾ, ਗਿਆਨੀ ਸਿੰਘ ਸਟੇਜ ਤੋਂ ਨਹੀਂ ਉੱਠਿਆ ਤੇ ਮੂੰਹ ਘੁੰਮ ਗਿਆ, ਉਸ ਵੇਲੇ ਲਕਵਾ ਹੋ ਗਿਆ ਉੱਥੇ ਬੈਠੇ ਨੂੰ, ਚਿੱਬਾ ਹੋ ਗਿਆ ਮੂੰਹ, ਜਿਹੜੇ ਮੂੰਹ ਦੇ ਨਾਲ ਗਣਾਂਜਦਾ ਸੀ ਫੇਰ ਦਿੱਤਾ। ਗੁਰੂ ਰਾਮਦਾਸ ਨੂੰ ਪਾਇਆ ਨਾ, ਉਹ ਮੇਰੇ ਉਹ ਸਿੱਖ ਦਾ ਨਿਰਾਦਰ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਲੋਕ ਦੀ ਕਥਾ ਸੁਣ, ਉਹਨਾਂ ਦੀ ਜਾਣ ਤੋਂ ਬਾਅਦ ਵੀ ਉਹਨਾਂ ਦੇ ਬੋਲ ਸੁਣੇ ਜਾਣ ਤੇ ਇੱਕ ਬੰਦਾ ਸਾਹਮਣੇ ਲੈ ਚੱਲ ਜੀ ਕਰੇ, ਅਲ ਪੱਲੇ ਜੀਵਨ ਨਹੀਂ, ਮੈਂ ਜਾਣ ਕੇ ਨਾਂ ਨਹੀਂ ਲੈਂਦਾ, ਮੈਂ ਤੁਹਾਨੂੰ ਬਹੁਤ ਨੇੜੇ ਤੋਂ ਜਾਣਦਾ। ਉਹਦਾ ਕਈ ਥਾਂ ਇਹ ਆ ਜਾਣੇ ਜਿੱਥੇ ਉਹਦੀ ਲੋਕ ਸ਼ਕਲ ਦੇਖਣ ਨੂੰ ਤਿਆਰ ਨਹੀਂ, ਨਾਂ ਸੁਣਨ ਨੂੰ ਤਿਆਰ ਨਹੀਂ, ਤੇ ਕਿੱਥੇ ਸੰਤ ਸਿੰਘ ਮਸਕੀਨ। ਇਸ ਕਰਕੇ ਭਾਈ ਕੁਛ ਲੋਕਾਂ ਦੀ ਇਹ ਆਦਤ ਹੁੰਦੀ ਹੈ, ਹੰਗਤ ਹੈ ਵਿੱਚ, ਉਹ ਕਥਾ ਇਸ ਕਰਕੇ ਕਰੀ ਦੀ ਹੈ ਭਲਿਆ ਮਾਨ ਸਾਹਿਬ, ਕਥਾ ਇਸ ਕਰਕੇ ਸੁਣੀ ਦੀ ਹੈ ਸਾਡੇ ਵਿੱਚ ਨਿਮਰਤਾ ਆ ਜਾਏ ਕਿ ਕਿਤੇ ਖਾਲੀ ਹੋ ਜਾਏ ਅੰਤਸ਼ਕਰਨ, ਹਉਮੈ ਨਿਕਲਣ ਤੋਂ ਬਾਅਦ ਕਿਤੇ ਨਾਮ ਦਾ ਕਿਣਕਾ ਵਸ ਜਾਏ ਉਹਦੇ ਵਿੱਚ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਵਸੇ। ਇਸ ਕਰਕੇ ਫਿਰ ਗਿਆਨੀ ਜੀ ਨੇ ਸਾਡੇ ਨੇ ਇਹ ਕਹਿੰਦੇ ਜੀ ਜੇ ਕੋਈ ਮੈਨੂੰ ਸ਼ੰਕਾ ਕਰੇ ਵੀ ਮੇਰੇ ਕੋਲ ਉੱਤਰ ਨਹੀਂ, ਤੇ ਮੈਂ ਵਿਦਿਆਰਥੀ ਮੇਰਾ ਹੱਕ ਬਣਦਾ ਮੈਂ ਤੁਹਾਡੇ ਕੋਲੋਂ ਪੁੱਛਾਂ। ਆਮ ਕਰਕੇ ਤਾਂ ਹੁਣ ਗਿਆਨੀ ਦਰਸ਼ਨ ਸਿੰਘ ਦੀ ਡਿਊਟੀ ਹੁੰਦੀ ਹੈ ਵੀ ਵਿਦਿਆਰਥੀਆਂ ਦੀ ਸੇਵਾ ਸਵਾਲ ਇਹੀ ਕਰਦੇ ਆ, ਜ਼ਿਆਦਾ ਉਮਰਾਂ ਲਾਤੀਆਂ ਭਾਈ ਸਾਹਿਬ ਨੇ ਜਥੇ ਦੇ ਲੈ ਕੇ ਕੌਮ ਦੇ ਲੈ ਕੇ, ਤੇ ਮੇਰੇ ਤੱਕ ਪਹੁੰਚਣ ਨਹੀਂ ਦਿੰਦੇ ਜੇ ਕੋਈ ਗੱਲ ਹੁੰਦੀ ਹੈ, ਇਹ ਰਸਤੇ 'ਚ ਹੀ ਸਾਂਭ ਲੈਂਦੇ ਆ, ਮਹਾਰਾਜ ਦੀ ਕਿਰਪਾ ਹੈ। ਤੇ ਕਈ ਵਾਰ ਕਿਹੜੇ ਬੰਦੇ ਨੂੰ ਕਿਹੜੀ ਗੱਲ ਕਦੋਂ ਮਹਾਰਾਜ ਨੇ ਦੇ ਦੇਣੀ ਹੈ, ਲਓ ਇੱਕ ਬਿਲਕੁਲ ਸਰੋਤਿਆਂ 'ਚ ਬੈਠਣ ਵਾਲੀ ਬੀਬੀ ਨੇ ਹੀਰਿਆਂ ਦੇ ਮੁੱਲ ਦੀ ਇੱਕ ਗੱਲ ਕਹੀ ਜਿਹੜੀ ਕੋਈ ਵਿਦਵਾਨ ਕਹਿ ਸਕਦਾ, ਬੀਬੀ ਕਹਿੰਦੀ ਹੈ ਇੱਕ ਜਿਹੜੀ ਕਥਾਵਾਚਕ ਨਹੀਂ ਬੱਚੇ ਪਾਲਣ ਵਾਲੀ ਹੈ, ਘਰ ਵਾਲਾ ਅੱਬਲ ਦਰਜੇ ਦਾ ਅੜਬ ਹੈ, ਗੁਰਦੁਆਰੇ ਨਹੀਂ ਜਾਂਦਾ, ਇੱਕ ਦਿਨ ਗਿਆ ਜ਼ਿੰਦਗੀ 'ਚ ਸਿਰਫ, ਕਹਿੰਦੀ ਮੇਰੇ ਲਈ ਕਹਿੰਦੀ ਖੁਸ਼ੀ ਦਾ ਦਿਨ ਬਾਬਾ ਜੀ, ਮੇਰੇ ਘਰ ਵਾਲਾ ਇੱਕ ਦਿਨ ਗੁਰਦੁਆਰੇ ਚਲਿਆ ਗਿਆ, ਇੱਕ ਦਿਨ ਗਿਆ ਸਿਰਫ, ਕਹਿੰਦੀ ਉਸ ਦਿਨ ਸ਼ਰਾਬ ਨਹੀਂ ਪੀਤੀ, ਕਹਿੰਦੀ ਮੇਰੇ ਲਈ ਖੁਸ਼ੀ ਹੈ ਵੀ ਜੇ ਮਹਾਂ ਬੀਬੀ ਮੋੜ ਪਊਗਾ ਫਿਰ ਬਿਮਾਰੀ ਥੋੜ੍ਹੀ ਥੋੜ੍ਹੀ ਮੁੜ ਰਹੀ ਹੈ ਵੀ ਤੂੰ ਕੋਈ ਨਹੀਂ ਅਰਦਾਸਾਂ ਕਰ। ਕਹਿੰਦੀ ਜੀ ਇੱਕ ਟੀਵੀ ਤੇ ਬੋਲ ਰਿਹਾ ਭਾਈ, ਕਹਿੰਦੀ ਮੈਂ ਕਿਹਾ ਮੇਰੇ ਘਰ ਵਾਲਾ ਤਾਂ ਪਹਿਲੇ ਨਹੀਂ ਟਿਕਣ ਦਿੰਦਾ ਵੀ ਆਹ ਤਾਂ ਕੰਮ ਹੀ ਖਰਾਬ ਹੋ ਗਿਆ। ਕਹਿੰਦੀ ਉਹ ਕਹਿ ਰਿਹਾ ਵੀ ਦੇਖੋ ਜੀ ਇਹ ਐਵੇਂ ਵਾਧੂ ਦੀਆਂ ਗੱਲਾਂ ਨੂੰ ਵਾਹਿਗੁਰੂ 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 ਕਹੀ ਜਾਂਦਾ, ਜੇ ਵਾਹਿਗੁਰੂ ਕਹਿਣ ਦਾ ਕੋਈ ਅਸਰ ਹੋਵੇ, ਕਹਿੰਦਾ ਫਿਰ ਟੇਪ ਰਿਕਾਰਡ ਦੇ ਵਿੱਚ ਕਹਿੰਦਾ ਵਾਹਿਗੁਰੂ ਵਾਹਿਗੁਰੂ ਭਰ ਲਓ ਤੁਸੀਂ, ਟੇਪ ਰਿਕਾਰਡ ਦੀ ਮੁਕਤੀ ਹੋ ਜੂਗੀ। ਕਹਿੰਦਾ ਇਹ ਟੇਪ ਰਿਕਾਰਡਾਂ ਵਾਂਗੂ ਬੋਲੀ ਜਾਂਦੇ ਵਾਹਿਗੁਰੂ 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 ਵਾਹਿਗੁਰੂ, ਉਹ ਮਜ਼ਾਕ ਉਡਾ ਰਿਹਾ ਹੈ, ਐਨ ਚੰਗੀ ਤਰ੍ਹਾਂ ਭੂਮਿਕਾ ਬੰਨ ਕੇ ਮਜ਼ਾਕ ਉਡਾ ਰਿਹਾ ਹੈ।
ਤੇ ਬੀਬੀ ਨੇ ਕਿਹਾ ਵੀ ਬਜਾਏ ਇਹਦੇ ਮੇਰੇ ਘਰ ਵਾਲਾ ਪਹਿਲਾਂ ਉਹ ਅਨੁਕਤੀ ਅਲੰਕਾਰ ਕਹਿੰਦੇ ਹਾਂ ਅਸੀਂ ਇਹ ਵਿਦਿਆ ਦੇ ਵਿੱਚ ਤਾਂ ਉਹਨੂੰ ਅਨੁਕਤੀ ਬੀਬੀਆਂ ਨੂੰ ਪਤਾ ਹੈ ਨੀ ਪਰ ਇਹ ਅਲੰਕਾਰ ਬੀਬੀਆਂ ਵੀ ਵਰਤਦੀਆਂ ਬਹੁਤ ਅਨੁਕਤੀ ਅਲੰਕਾਰ ਹੁੰਦਾ ਵੀ ਕਿਸੇ ਹੋਰ ਦਾ ਬਹਾਨਾ ਬਣਾ ਕੇ ਕਿਸੇ ਹੋਰ ਨੂੰ ਕਹਿ ਦੇਣਾ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਬੀਬੀਆਂ ਨਾ ਦੇਖਣਾ ਕੋਈ ਭੈੜਾ ਜਿਹਾ ਆਦਮੀ ਨਾ ਉਹੀ ਬੇਲੋੜਾ ਜਿਹਾ ਚੱਕੀ ਜਾਵੇ ਤਾਂ ਬੀਬੀ ਚਾਹੇ ਅਨਪੜ੍ਹ ਹੁੰਦੀ ਸੀ ਉਹ ਕੁੱਤੇ ਨੂੰ ਕਹਿੰਦੀ ਆਹ ਭੂਕਣਾ ਦੇਖਿਆ ਲੱਤਾਂ ਭੰਨ ਦੂਈ ਦੀਆਂ ਕਿਵੇਂ ਝਾਕਦਾ ਗਟੋਲੇ ਗੱਡੇ ਅੱਡੇ ਕੱਢ ਕੇ ਲੈ ਹੁਣ ਕੁੱਤੇ ਨੂੰ ਭਲਾ ਕੀ ਪਤਾ ਵੀ ਕੀ ਕਿਹਾ ਇਹਨੂੰ ਅਨੁਕਤੀ ਅਲੰਕਾਰ ਕਹਿੰਦੇ ਆ ਕਿਹਾ ਤਾਂ ਉਹਨੂੰ ਭਾਈ ਨੂੰ ਹੈ ਜਿਹੜਾ ਗਟੋਲੇ ਕੱਢ ਕੇ ਝਾਕਦਾ ਇਹਨੂੰ ਅਨੁਕਤੀ ਅਲੰਕਾਰ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਇਹਦੇ ਚ ਅਲੰਕਾਰ ਹੈ ਗੁਰਬਾਣੀ ਚ ਐਸੇ ਅਲੰਕਾਰ ਉਹ ਬੀਬੀ ਕਹਿੰਦੀ ਨਿਆਣਿਓ ਗੱਲ ਸੁਣ ਲਓ ਧਿਆਨ ਨਾਲ ਕਹਿੰਦੇ ਹਾਂ ਮੰਮੀ ਕਹਿੰਦੀ ਦੱਸੋ ਜਿਹੜੀ ਬੋਤਲ ਦੇ ਵਿੱਚ ਉਹਨੇ ਕਿਹਾ ਵੀ ਪ੍ਰਮਾਣ ਉਹ ਦਵਾਂ ਜਿਹੜੇ ਮੇਰੇ ਘਰ ਵਾਲੇ ਦੇ ਸਮਝ ਆ ਕਹਿੰਦੀ ਜਿਹੜੀ ਬੋਤਲ ਦੇ ਸ਼ਰਾਬ ਆਈ ਹੁੰਦੀ ਹੈ ਪਹਿਲਾਂ ਦੱਸੋ ਵੀ ਉਹ ਬੋਤਲ ਨੂੰ ਨਸ਼ਾ ਹੋ ਜਾਂਦਾ ਕਹਿੰਦੇ ਨਹੀਂ ਮੰਮੀ ਕਹਿੰਦੇ ਫਿਰ ਟੇਪ ਰਿਕਾਰਡ ਦੀ ਮੁਕਤੀ ਕਿਵੇਂ ਹੋ ਜੂਗੀ ਜਿਹੜਾ ਬੰਦਾ ਜਪੂਗਾ ਜਿਹੜਾ ਨਾਮ ਜਪੂ ਬਾਣੀ ਪੜੂਗਾ ਮੁਕਤੀ ਤਾਂ ਉਹਦੀ ਹੋਣੀ ਹੈ ਲਓ ਜੀ ਇੱਕ ਬੀਬੀ ਦੇ ਮੈਂ ਕਹਿੰਦਾ ਬ੍ਰਹਮ ਗਿਆਨ ਦੇ ਨੇੜੇ ਪਹੁੰਚਾਤੀ ਗੱਲ ਬੀਬੀ ਨੇ ਮੈਂ ਕਿਹਾ ਬੀਬਾ ਧੰਨਵਾਦ ਤੇਰੀ ਗੱਲ ਬਹੁਤ ਵਧੀਆ ਸੋ ਇਸ ਕਰਕੇ ਸਾਧ ਸਿੰਘ ਜੀ ਤੇ ਜਦੋਂ ਉਹਨੇ ਭਾਈ ਸਾਹਿਬ ਨੇ ਕਿਹਾ ਆਪਣੇ ਹਰਦੇਵ ਸਿੰਘ ਨੇ ਕਹਿੰਦੇ ਜੀ ਮੇਰੀ ਸਮਝ ਤੋਂ ਇਹ ਬਾਹਰ ਹੋ ਗਿਆ ਵੀ ਕਬੀਰ ਸਾਹਿਬ ਨੇ ਜੋ ਕਿਹਾ ਮੇਰਾ ਇਹਦੇ ਤੇ ਕੋਈ ਕਿੰਤੂ ਨਹੀਂ ਪਰ ਮੇਰੀ ਵਿਚਾਰ ਇਹ ਹੈ ਵੀ ਜੇ ਕੱਚਾ ਫਲ ਟੁੱਟ ਕੇ ਡਿੱਗ ਜਾਏ ਵੀ ਉਹ ਕਿਹੜਾ ਲੱਗ ਜਾਂਦਾ ਹੈ ਕਬੀਰ ਕਹਿੰਦਾ ਜਿਉਂ ਵਨ ਫਲ ਪੱਕ ਹੈ ਭੋਏ ਦੇ ਰਹਿ ਭੋਏ ਤਾਂ ਕੱਚਾ ਫਲ ਵੀ ਡਿੱਗ ਸਕਦਾ ਮੱਖਾ ਡਿੱਗਦਾ ਕਹਿੰਦਾ ਫਿਰ ਉਹ ਕਿਹੜਾ ਲੱਗ ਜਾਂਦਾ ਕਬੀਰ ਸਾਹਿਬ ਨੇ ਕਿਉਂ ਕਿਹਾ ਵੀ ਪੱਕਾ ਫਲ ਹੀ ਮੈਂ ਕਿਹਾ ਬਈ ਹਰਦੇਵ ਸਿੰਘ ਹੁਣ ਤੂੰ ਵਧੀਆ ਗਿਆਨੀ ਬਣ ਗਿਆ ਜਦੋਂ ਵਿਦਿਆਰਥੀ ਨੂੰ ਅਜਿਹੇ ਵਿਚਾਰ ਫੁਰਨ ਲੱਗ ਜਾਣ ਉਹ ਅਗਾਂਹ ਵਧੂ ਸੰਸਕਾਰ ਨੂੰ ਉਹ ਕੁਛ ਪਹੁੰਚਣਾ ਪਾਉਂਦਾ ਠੀਕ ਹੈ ਮੈਂ ਕਿਹਾ ਇਹਦਾ ਧਿਆਨ ਦੇ ਨਾਲ ਉੱਤਰ ਸੁਣ ਲੈ ਮੈਂ ਕਿਹਾ ਕਬੀਰ ਸਾਹਿਬ ਨੂੰ ਪਤਾ ਵੀ ਆਉਣ ਵਾਲੇ ਸਮਿਆਂ ਦਾ ਜਿਹੜਾ ਹੈ ਨਾ ਇਹ ਵਿਗਿਆਨ ਦਾ ਯੁੱਗ ਹੈ ਉਸ ਵੇਲੇ ਤਾਂ ਸਮਾਂ ਹੋਰ ਸੀ ਉਹਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਵਿਗਿਆਨ ਨੇ ਬੜੇ ਬੜੇ ਚਮਤਕਾਰ ਦਿਖਾਉਣੇ ਮੈਂ ਕਿਹਾ ਵਿਗਿਆਨ ਦੇ ਤਰੀਕਿਆਂ ਦੇ ਵਿੱਚੋਂ ਇੱਕ ਸਧਾਰਨ ਜਿਹਾ ਤਰੀਕਾ ਹੈ ਵੀ ਇੱਕ ਪੌਦੇ ਦੀ ਜੜ ਹੋਰ ਹੈ ਤੇ ਇੱਕ ਪੌਦੇ ਦੀ ਟਹਿਣੀ ਹੋਰ ਹੈ ਤੇ ਉਹਨੂੰ ਕਲਮ ਕਰ ਦਿੰਦੇ ਹੈ ਤੇ ਉਹਦੀ ਟਾਹਣੀ ਉਹਦੇ ਨਾਲ ਜੋੜ ਕੇ ਬੰਨ ਦਿੰਦੇ ਹੈ ਤੇ ਉਹਨੂੰ ਕਹਿੰਦੇ ਆ ਵੀ ਬੇਰੀ ਨੂੰ ਪਿਉਂਦ ਕਰਤੀ ਅੰਬ ਨੂੰ ਪਿਉਂਦ ਕਰ ਦਿੱਤੀ ਮੈਂ ਕਿਹਾ ਇਹ ਕੱਚੀ ਚੀਜ਼ ਜੁੜ ਗਈ ਨਹੀਂ ਕਹਿੰਦੇ ਹਾਂ ਮੈਂ ਕਿਹਾ ਪੱਕੀ ਸੁੱਕੀ ਹੋਈ ਟਾਹਣੀ ਲਿਆ ਕੇ ਜੋੜ ਕੇ ਦਿਖਾਵੇ ਕੋਈ ਵਿਗਿਆਨੀ ਕਬੀਰ ਨੂੰ ਪਤਾ ਸੀ ਕੱਚਾ ਫਲ ਕੋਈ ਵਿਗਿਆਨੀ ਜੋੜ ਸਕਦਾ ਹੈ ਔਰ ਉਹ ਜੋੜ ਕੇ ਦਿਖਾ ਦੇ ਵੀ ਆਹ ਦੇਖੋ ਜੀ ਟੁੱਟਿਆ ਹੋਇਆ ਫਲ ਜੁੜ ਗਿਆ ਤੇ ਕਬੀਰ ਸਾਹਿਬ ਦਾ ਕੀ ਬਣਦਾ ਫਿਰ ਉਸ ਹਾਲਤ ਦੇ ਵਿੱਚ ਉਹਨੇ ਕਿਹਾ ਜਿਉਂ ਵਨ ਫਲ ਪੱਕ ਹੈ ਭੋਏ ਗਿਰਾ ਹੈ ਪੱਕਾ ਹੋਇਆ ਫਲ ਜਿਹਦੀ ਟਹਿਣੀ ਸੁੱਕ ਗਈ ਉਹ ਨਹੀਂ ਜੁੜੇਗਾ ਇਸੇ ਤਰ੍ਹਾਂ ਸੱਜਣਾ ਸੰਸਾਰਿਕ ਬਿਰਸ਼ ਹੈ ਤੂੰ ਇਸ ਬਿਰਸ਼ ਦੇ ਨਾਲ ਤੇਰੀ ਉਮਰ ਦੀ ਪ੍ਰਾਰਭ ਦੀ ਟਾਹਣੀ ਜਿਹੜੀ ਹੈ ਉਹਦੇ ਨਾਲ ਲੱਗਿਆ ਹੋਇਆ ਇੱਕ ਮਨੁੱਖੀ ਜਾਮੇ ਦਾ ਫਲ ਹੈ ਬਿਰਸ਼ ਦਾ ਤੂੰ ਇਸ ਬਿਰਸ਼ ਦਾ ਫਲ ਹੈ ਜਿੱਦਣ ਪ੍ਰਾਰਭ ਸੁੱਕ ਗਈ ਮੁੱਕ ਗਈ ਜਦੋਂ ਤੂੰ ਜ਼ਮੀਨ ਤੇ ਡਿੱਗ ਪਿਆ ਮ੍ਰਿਤੂ ਨੂੰ ਹੋ ਕੇ ਮੁੜ ਕੇ ਮਨੁੱਖੀ ਜਾਮਾ ਤੈਨੂੰ ਮਿਲੇਗਾ ਨਹੀਂ ਇਸ ਬਿਰਸ਼ ਦੇ ਨਾਲ ਕਦੇ ਮਨੁੱਖੀ ਜਾਮੇ ਦਾ ਫਲ ਨਹੀਂ ਲੱਗੇਗਾ ਜਿਉਂ ਬਨ ਫਲ ਪਾ ਕੇ ਭੋਇੰਗ ਰਹਿ ਬਹੁਰ ਨਾ ਲੱਗੇ ਤੇ ਕੱਲ ਨੂੰ ਫਿਰ ਇਸੇ ਪ੍ਰਕਰਨ ਤੇ ਹੀ ਗੁਰੂ ਮਹਾਰਾਜ ਨੂੰ ਬੇਨਤੀ ਕਰਾਂਗੇ ਤੇ ਦਿਨ ਦਾ ਪ੍ਰਕਰਨ ਆਪਾਂ ਹੁਣ ਇਹੀ ਰੱਖਾਂਗੇ ਮੈਨੂੰ ਪਤਾ ਨਹੀਂ ਸੀ ਵੀ ਜਾ ਕੇ ਕੀ ਕਰਨਾ ਹਫੜਾ ਦਫੜੀ ਤਾਂ ਪਈ ਪਈ ਸੀ ਦੋ ਤਿੰਨ ਫੋਨ ਚਲੇ ਗਏ ਉਧਰ ਟ੍ਰੈਫਿਕ ਰਸਤੇ ਦੇ ਵਿੱਚ ਡਰਾਈਵਰ ਵੀ ਕੀ ਕਰੇ ਵਿਚਾਰਾ ਤੇ ਪਾਛਮ ਕਰੋਤ ਅੰਗਰੀਨ ਬੈ ਭਾਈ ਸਾਹਿਬ ਪਿੱਛੋਂ ਤੇ ਮੂਹਰੇ ਨਿਕਲ ਆਏ ਸਾਡੇ ਉੱਥੋਂ ਆਏ ਆ ਤੇ ਇਸ ਕਰਕੇ ਥੋੜਾ ਜਿਹਾ ਟ੍ਰੈਫਿਕ ਸੀ ਉਹਦੇ ਕਰਕੇ ਨਹੀਂ ਮੈਂ ਤਾਂ ਇੱਕ ਸਕਿੰਟ ਵੀ ਲੇਟ ਹੋਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਭਾਈ ਇਹਦੇ 'ਚ ਕਈ ਵਾਰੀ ਰਸਤੇ ਦੀ ਬਾਤ ਘਾਟ ਦੇ ਕਾਰਨ ਐਸਾ ਹੋ ਜਾਏ ਤਾਂ ਫਿਰ ਸਾਡੇ ਆਪਣੇ ਗਿਆਨੀ ਜੀ ਨੇ ਇਹਨੇ 2 ਮਿੰਟ ਉੱਤੇ ਲਾ ਲਏ ਤਾਂ ਕੀ ਹੋ ਗਿਆ ਇੱਕੋ ਹੀ ਗੱਲ ਇਹ ਵੀ ਇਹ ਉਹਨਾਂ ਚਿਰ ਲੱਗੇ ਰਿਹਾ ਕਰਨ ਮੈਂ ਆਪਣੇ ਟਾਈਮ 'ਤੇ ਆ ਹੀ ਜਾਇਆ ਕਰਨਾ ਕੋਈ ਐਸੀ ਗੱਲ ਨਹੀਂ ਗਿਆਨੀ ਬਲਵੰਤ ਸਿੰਘ ਜੀ ਦਾ ਸਾਹਿਬਜ਼ਾਦਿਆਂ ਦਾ ਸਤਿਕਾਰ ਕਰਦਿਆਂ ਹੋਇਆਂ ਦਾਸ ਇਹਨਾਂ ਦਾ ਕਿਉਂਕਿ ਉਸ ਥਾਂ ਦੇ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਸੇਵਾ ਨਿਭਾ ਰਹੇ ਹੈ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਪ੍ਰਕਰਨ ਆਪਣਾ ਮਨੁੱਖੀ ਜਾਮੇ ਤੇ ਗੁਰੂ ਮਹਾਰਾਜ ਨੂੰ ਬੇਨਤੀਆਂ ਕਰਕੇ ਆਪਾਂ ਸੁਣਦੇ ਰਹੀਏ ਅਗਲਾ ਪ੍ਰੋਗਰਾਮ ਪ੍ਰਬੰਧਕਾਂ ਦੇ ਕੋਲੋਂ ਸਰਵਣ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।